ਤਾਂ ਜਿਹੜਾ ਲੂਣ ਖਾਣਾ ਉਸ ਮਾਲਕ ਵਾਸਤੇ ਆਪਣਾ ਆਪਾ ਕੁਰਬਾਨ ਕਰ ਦੇਣਾ, ਇਹ ਧਰਮਯੁੱਧ ਦੀ ਨਿਸ਼ਾਨੀ ਹੈ। ਕਿਸੇ ਗਰੀਬ ਤੇ ਅਤਿਆਚਾਰ ਹੋ ਰਿਹਾ, ਉਸ ਅਤਿਆਚਾਰ ਨੂੰ ਰੋਕਣ ਵਾਸਤੇ ਜ਼ੁਲਮ ਤੇ ਜ਼ਾਲਮ ਦੇ ਖਿਲਾਫ ਲੜਨਾ ਨੂੰ ਧਰਮਯੁੱਧ ਆਖਦੇ ਨੇ। ਐਸਾ ਧਰਮਯੁੱਧ ਕਰਕੇ ਜਿਹੜੇ ਸੂਰਮੇ ਜੰਗ ਦੇ ਮੈਦਾਨ ਚ ਸ਼ਹੀਦ ਹੋ ਜਾਂਦੇ ਨੇ, ਉਹਨਾਂ ਨੂੰ ਅੱਗੇ ਪ੍ਰਲੋਕ ਦਾ ਸੁੱਖ ਪ੍ਰਾਪਤ ਹੁੰਦਾ ਤੇ ਜਿਹੜੇ ਜੰਗ ਜਿੱਤ ਜਾਂਦੇ ਨੇ ਉਹਨਾਂ ਨੂੰ ਇਸ ਲੋਕ ਦਾ ਰਾਜ ਮਿਲਦਾ। ਸਤਿਗੁਰਾਂ ਦਾ ਇਹ ਬਚਨ ਭਾਈ ਆੜਤ ਸੋਇਨੀ ਜੀ ਨੇ ਸੁਣਿਆ ਔਰ ਅਕਾਲ ਪੁਰਖ ਪਰਮੇਸ਼ਰ ਦੇ ਸ਼ਸਤਰਧਾਰੀ ਸਰੂਪ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕੀਤਾ ਹੈ। ਹੋਰ ਕੁਝ ਸਿੱਖ ਸਤਿਗੁਰਾਂ ਦੇ ਚਰਨਾਂ ਵਿਚ ਆ ਕੇ ਗੁਰਮਤਿ ਪ੍ਰਾਪਤ ਕਰਨ ਲਈ, ਉਪਦੇਸ਼ ਪ੍ਰਾਪਤ ਕਰਨ ਲਈ ਬੇਨਤੀਆਂ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਕਾ ਪਾਵਨ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ। ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਚੌਪਈ ਲਾਲਾ ਸੇਠੀ ਚੂਵਲ ਸਾਈ, ਸੰਗ ਨਿਹਾਲੋ ਗੁਰਮਤ ਪਾਏ।
ਭਾਈ ਲਾਲਾ ਸੇਠੀ ਜੀ, ਭਾਈ ਚੂਹੜ ਜੀ ਔਰ ਇਨ੍ਹਾਂ ਦੇ ਨਾਲ ਹਨ ਭਾਈ ਨਿਹਾਲੂ ਜੀ। ਇਨ੍ਹਾਂ ਗੁਰਸਿੱਖਾਂ ਨੇ ਗੁਰੂ ਕੀ ਮਤ ਧਾਰਨ ਕੀਤੀ। ਭਾਈ ਸਾਈ ਜੀ, ਭਾਈ ਚੂਹੜ ਜੀ, ਭਾਈ ਲਾਲਾ ਸੇਠੀ ਜੀ ਔਰ ਭਾਈ ਨਿਹਾਲੂ ਜੀ, ਇਨ੍ਹਾਂ ਨੇ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲੋਂ ਗੁਰਮਤ ਨੂੰ ਪ੍ਰਾਪਤ ਕੀਤਾ ਹੈ, ਗੁਰਮਤ ਨੂੰ ਧਾਰਨ ਕੀਤਾ ਹੈ।
ਲਿਵ ਲਗਾਏ ਕਰ ਸ਼ਬਦ ਸੁਗਾਵੈ,
ਲਿਵ ਲਾ ਕੇ ਸੁਰਤ ਨੂੰ ਜੋੜ ਕੇ ਇਕਾਗਰ ਕਰਕੇ ਮਨ ਨੂੰ ਇਹ ਗੁਰਬਾਣੀ ਦੇ ਸ਼ਬਦਾਂ ਨੂੰ ਗਾਉਂਦੇ ਨੇ, ਕੀਰਤਨ ਕਰਦੇ ਨੇ ਗੁਰਬਾਣੀ ਦਾ ਬੜੇ ਪਿਆਰ ਨਾਲ। ਲਿਵ ਲਾ ਕੇ ਸੁਰਤ ਗੁਰੂ ਚਰਨਾਂ ਨਾਲ ਜੋੜ ਕੇ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਕਰਦੇ ਹਨ।
ਇੱਕ ਮਨ ਹੋਏ ਕਰ ਅਰਥ ਸੁਣਾਵੈ,
ਔਰ ਇੱਕ ਮਨ ਇੱਕ ਚਿੱਤ ਹੋ ਕੇ ਗੁਰਬਾਣੀ ਦੇ ਅਰਥ ਕਰਦੇ, ਕੀਰਤਨ ਵੀ ਕਰਦੇ ਨੇ, ਫਿਰ ਮਨ ਨੂੰ ਇਕਾਗਰ ਕਰਕੇ ਇੱਕ ਮਨ ਇੱਕ ਚਿੱਤ ਹੋ ਕੇ ਫਿਰ ਇਹ ਗੁਰਬਾਣੀ ਦੇ ਅਰਥ ਕਰਦੇ ਨੇ, ਬੜੇ ਪਿਆਰ ਨਾਲ ਅਰਥ ਸੁਣਾਉਂਦੇ ਨੇ ਸੰਗਤ ਨੂੰ।
ਕਰੈ ਵਿਚਾਰ ਮਿਰਦੁਲ ਮਨ ਹੋਏ,
ਔਰ ਆਪਣੇ ਮਨ ਨੂੰ ਕੋਮਲ ਕਰਕੇ ਮਿਰਦੁਲ ਕਰਕੇ ਬੜੇ ਪਿਆਰ ਨਾਲ ਗੁਰਬਾਣੀ ਦੀ ਵਿਚਾਰ ਕਰਦੇ ਨੇ, ਗੁਰਬਾਣੀ ਦੀ ਵਿਚਾਰ ਦੇ ਨਾਲ ਆਪਣੇ ਮਨ ਨੂੰ ਕੋਮਲ ਕਰਦੇ ਹਨ।
ਪ੍ਰਭ ਕੋ ਰਾਖੈ ਹਿਰਦੈ ਪਰੋਏ,
ਪਰਮੇਸ਼ਰ ਦੇ ਪਾਵਨ ਪਵਿੱਤਰ ਸਰੂਪ ਨੂੰ ਆਪਣੇ ਹਿਰਦੇ ਚ ਵਸਾ ਕੇ ਰੱਖਦੇ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜੋ ਸਰੂਪ ਹੈ, ਪਰਮੇਸ਼ਰ ਦੇ ਪਵਿੱਤਰ ਪਾਵਨ ਸਰੂਪ ਨੂੰ ਆਪਣੇ ਹਿਰਦੇ ਚ ਪਰੋ ਕੇ ਰੱਖਦੇ ਹਨ।
ਤਿਨਕੇ ਬਚਨ ਸੁਣੈ ਜੋ ਆਇਆ,
ਔਰ ਜਿਹੜਾ ਵੀ ਸਿੱਖ ਭਾਈ ਨਿਹਾਲੂ ਜੀ ਜਾਂ ਭਾਈ ਲਾਲਾ ਸੇਠੀ ਜੀ, ਭਾਈ ਚੂਹੜ ਜੀ ਜਾਂ ਭਾਈ ਸਾਈ ਜੀ, ਇਨ੍ਹਾਂ ਦੇ ਕੋਈ ਵੀ ਆ ਕੇ ਬਚਨ ਸੁਣਦਾ, ਇਨ੍ਹਾਂ ਕੋਲੋਂ ਕੀਰਤਨ ਸੁਣਦਾ ਜਾਂ ਇਨ੍ਹਾਂ ਕੋਲੋਂ ਕੋਈ ਕਥਾ ਸੁਣਦਾ ਹੈ,
ਸਭ ਪਰ ਪਰੇ ਤਿਨੋ ਕੀ ਛਾਇਆ,
ਜਿਹੜਾ ਇਨ੍ਹਾਂ ਕੋਲੋਂ ਆ ਕੇ ਕਥਾ ਸੁਣਦਾ ਹੈ, ਕੀਰਤਨ ਸੁਣਦਾ, ਉਨ੍ਹਾਂ ਸਾਰਿਆਂ ਤੇ ਇਨ੍ਹਾਂ ਦੀ ਛਾਂ ਪੈਂਦੀ। ਛਾਂ ਦਾ ਯਾਨੀ ਕਿ ਜਿਹੋ ਜਿਹਾ ਇਨ੍ਹਾਂ ਦੇ ਆਪਣੇ ਅੰਦਰ ਆਨੰਦ ਹੈ, ਸੁਣਨ ਵਾਲਿਆਂ ਨੂੰ ਵੀ ਉਹੋ ਜਿਹਾ ਆਨੰਦ ਆਉਂਦਾ, ਕਿਉਂਕਿ ਜੇ ਕਥਾ ਕੀਰਤਨ ਕਰਨ ਵਾਲੇ ਨੂੰ ਆਨੰਦ ਆਵੇਗਾ ਤੇ ਸੁਣਨ ਵਾਲਿਆਂ ਨੂੰ ਤਦੇ ਆਨੰਦ ਆਵੇਗਾ ਨਾ, ਜੇ ਕਰਨ ਵਾਲੇ ਨੂੰ ਆਨੰਦ ਨਹੀਂ ਆਉਣਾ ਤੇ ਸੁਣਨ ਵਾਲਿਆਂ ਨੂੰ ਵੀ ਆਨੰਦ ਦੀ ਪ੍ਰਾਪਤੀ ਨਹੀਂ ਹੋਣੀ। ਹੁਣ ਜਿਹੜੇ ਸਿੱਖ ਆ ਕੇ ਇਨ੍ਹਾਂ ਕੋਲੋਂ ਕਥਾ ਕੀਰਤਨ ਸੁਣਦੇ ਨੇ, ਉਨ੍ਹਾਂ ਸਾਰਿਆਂ ਤੇ ਇਨ੍ਹਾਂ ਦਾ ਪ੍ਰਭਾਵ ਪੈਂਦਾ, ਇਨ੍ਹਾਂ ਦੀ ਕਥਾ ਦਾ, ਇਨ੍ਹਾਂ ਦੇ ਕੀਰਤਨ ਦਾ ਪ੍ਰਭਾਵ ਪੈਂਦਾ ਹੈ।
ਮਨ ਖੋਟੇ ਵੀ ਹੋਏ ਸਭ ਖਰੇ,
ਇੱਥੋਂ ਤੱਕ ਕਿ ਜੇ ਕੋਈ ਖੋਟੇ ਮਨ ਵਾਲਾ ਵੀ ਆ ਕੇ ਇਨ੍ਹਾਂ ਦੇ ਕੋਲ ਕਥਾ ਸੁਣਦਾ ਹੈ ਤੇ ਉਹਦਾ ਮਨ ਵੀ ਇੱਕ ਵਾਰੀ ਖਰਾ ਹੋ ਜਾਂਦਾ ਹੈ। ਖੋਟੇ ਮਨ ਵਾਲਾ ਵੀ ਆ ਕੇ ਜਦੋਂ ਕੋਈ ਇਨ੍ਹਾਂ ਦੇ ਕੋਲੋਂ ਕਥਾ ਸੁਣਦਾ ਹੈ ਤੇ ਉਹਦਾ ਮਨ ਵੀ ਖਰਾ ਹੋ ਜਾਂਦਾ ਹੈ।
ਭਲੇ ਕਰਮ ਕਰਵੇ ਤੇ ਧਰੇ,
ਔਰ ਉਹ ਖੋਟੇ ਮਨ ਵਾਲਾ ਇਨਸਾਨ ਵੀ ਭਲੇ ਕਰਮ ਕਰਨ ਲੱਗ ਪੈਂਦਾ, ਚੰਗੇ ਕਰਮਾਂ ਦੇ ਵਿੱਚ ਪ੍ਰਵਿਰਤ ਹੋ ਜਾਂਦਾ ਹੈ, ਭਲੇ ਕਰਮਾਂ ਦੇ ਵਿਚ ਉਹ ਹਿੱਤ ਕਰਦਾ ਹੈ।
ਸ੍ਰੀ ਮੁਖ ਤੇ ਬੋਲੇ ਬਚ ਪੋਤ ਜੋ ਨਰ ਕਰੈ ਭਲੀ ਕਰਤੂਤ।
ਸਤਿਗੁਰੂ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਐਸੇ ਪਵਿੱਤਰ ਸਤਿਗੁਰੂ ਕਹਿਣ ਲੱਗੇ, ਭਾਈ ਸਿੱਖੋ ਜਿਹੜੇ ਬੰਦੇ ਭਲੀ ਕਰਤੂਤ ਦੇ ਧਾਰਨੀ ਨੇ, ਭਲੀ ਕਰਤੂਤ ਦਾ ਮਤਲਬ ਹੈ ਜਿਨ੍ਹਾਂ ਦਾ ਸੁਭਾਅ ਭਲਾ, ਜਿਨ੍ਹਾਂ ਦੇ ਕਰਮ ਚੰਗੇ ਨੇ, ਜਿਨ੍ਹਾਂ ਦੇ ਕਰਮ ਦੇ ਜਿਹੜੇ ਸੁਭਾਵ ਨੇ ਉਹ ਭਲੇ ਹਨ, ਜਿਨ੍ਹਾਂ ਦੀਆਂ ਭਲੀਆਂ ਕਰਤੂਤਾਂ ਜਾਂ ਭਲੀਆਂ ਆਦਤਾਂ ਹਨ।
ਜਿਵੇਂ ਪਰਨ ਉਪਦੇਸ਼ ਉਚਾਰੇ ਨਿਸ਼ਚੈ ਆਪਣੇ ਉਧਾਰੇ।
ਉਹ ਜਿਵੇਂ ਹੋਰਾਂ ਨੂੰ ਉਪਦੇਸ਼ ਦਿੰਦੇ ਨੇ, ਉਸ ਉਪਦੇਸ਼ ਨੂੰ ਆਪ ਵੀ ਹਿਰਦੇ ਚ ਵਸਾਉਂਦੇ ਨੇ। ਇਹ ਨੀ ਕਿ ਦੂਜਿਆਂ ਨੂੰ ਉਪਦੇਸ਼ ਦਿੱਤਾ ਤੇ ਆਪ ਕਮਾਉਂਦੇ ਨਹੀਂ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੀ ਭਲੀ ਕਰਤੂਤ ਹੈ, ਭਲਾ ਸੁਭਾਅ ਹੈ, ਉਹ ਦੂਸਰਿਆਂ ਨੂੰ ਵੀ ਉਪਦੇਸ਼ ਜਿਹੜਾ ਉਪਦੇਸ਼ ਦਿੰਦੇ ਨੇ, ਉਸ ਉਪਦੇਸ਼ ਨੂੰ ਆਪ ਵੀ ਆਪਣੇ ਹਿਰਦੇ ਚ ਧਾਰ ਕੇ ਉਸ ਉਪਦੇਸ਼ ਤੇ ਨਿਸ਼ਚਾ ਰੱਖਦੇ ਨੇ, ਉਸ ਉਪਦੇਸ਼ ਤੇ ਭਰੋਸਾ ਰੱਖਦੇ ਹਨ।
ਤਿਨ ਕੀ ਛਾਇਆ ਸਭ ਪਰ ਜਾਏ ਸੁਣੈ ਬਾਤ ਜੋ ਹਿਰਦੈ ਵਸਾਏ।
ਮਹਾਰਾਜ ਜੀ ਕਹਿੰਦੇ ਉਹਨਾਂ ਦਾ ਪ੍ਰਭਾਵ ਫਿਰ ਸਾਰਿਆਂ ਤੇ ਪੈਂਦਾ, ਜਿਹੜਾ ਵੀ ਆ ਕੇ ਉਹਨਾਂ ਕੋਲੋਂ ਕਥਾ ਸੁਣਦਾ, ਕੀਰਤਨ ਸੁਣਦਾ, ਉਹਨਾਂ ਦਾ ਪ੍ਰਭਾਵ ਫਿਰ ਸਾਰਿਆਂ ਤੇ ਪੈਂਦਾ, ਉਹਨਾਂ ਦੀ ਛਾਂ ਸਾਰਿਆਂ ਤੇ ਪੈਂਦੀ ਹੈ। ਔਰ ਜਿਹੜਾ ਉਹਨਾਂ ਕੋਲੋਂ ਆ ਕੇ ਬਚਨ ਸੁਣਦਾ, ਕਥਾ ਸੁਣਦਾ, ਉਹ ਸੁਣ ਕੇ ਫਿਰ ਆਪਣੇ ਹਿਰਦੇ ਚ ਵਸਾ ਲੈਂਦਾ। ਕਿਉਂਕਿ ਜੇ ਉਪਦੇਸ਼ ਕਰਨ ਵਾਲੇ ਦਾ ਸੁਭਾਅ ਚੰਗਾ, ਉਹਦਾ ਆਚਰਣ ਚੰਗਾ, ਕਿਰਦਾਰ ਚੰਗਾ, ਉਹ ਜਿਹੜਾ ਉਪਦੇਸ਼ ਦੇ ਰਿਹਾ ਆਪ ਵੀ ਕਮਾਉਂਦਾ, ਉਹ ਜਦੋਂ ਕਿਸੇ ਨੂੰ ਉਪਦੇਸ਼ ਦਿੰਦਾ ਤੇ ਸੁਣਨ ਵਾਲਿਆਂ ਤੇ ਉਹਦਾ ਅਸਰ ਹੁੰਦਾ, ਸੁਣਨ ਵਾਲੇ ਉਹਦਾ ਅਸਰ ਕਬੂਲਦੇ ਨੇ, ਔਰ ਉਹਦੀਆਂ ਗੱਲਾਂ ਸੁਣ ਕੇ, ਉਹਦਾ ਬਚਨ ਸੁਣ ਕੇ, ਸੁਣਨ ਵਾਲੇ ਉਹਨਾਂ ਬਚਨਾਂ ਨੂੰ ਆਪਣੇ ਹਿਰਦਿਆਂ ਚ ਵਸਾਉਂਦੇ ਹਨ।
ਬਹੁਤਨ ਕੋ ਧਾਰ ਸੋ ਕਰੇ।
ਇਹੋ ਜਿਹੜੇ ਉਪਦੇਸ਼ਕ ਨੇ, ਮਹਾਰਾਜ ਜੀ ਇੱਥੇ ਦੱਸਣਾ ਚਾਹੁੰਦੇ ਕਿ ਸਾਡੇ ਕਥਾ ਵਾਚਕ ਕੀਰਤਨੀਏ ਕਿਹੋ ਜਿਹੇ ਹੋਣੇ ਚਾਹੀਦੇ ਨੇ। ਉਹ ਪਹਿਲਾਂ ਆਪ ਕਮਾਉਣ ਵਾਲੇ ਹੋਣੇ ਚਾਹੀਦੇ ਨੇ ਕਿ ਉਹ ਆਪ ਵੀ ਕਮਾਉਂਦੇ ਹੋਣ, ਕੇਵਲ ਦੂਜਿਆਂ ਨੂੰ ਉਪਦੇਸ਼ ਦੇਣ ਮਾਤਰ ਵਾਲੇ ਨਾ ਹੋਣ, ਆਪ ਵੀ ਕਮਾਈ ਕਰਦੇ ਹੋਣ। ਮਹਾਰਾਜ ਜੀ ਕਹਿੰਦੇ ਭਾਈ ਫਿਰ ਇਹੋ ਜਿਹੜੇ ਪ੍ਰਚਾਰਕ ਨੇ, ਉਪਦੇਸ਼ਕ ਨੇ, ਉਹ ਬਹੁਤ ਸਾਰੇ ਜੀਵਾਂ ਦਾ ਉਧਾਰ ਕਰ ਦਿੰਦੇ ਨੇ, ਬਹੁਤ ਸਾਰੇ ਜੀਵਾਂ ਨੂੰ ਤਾਰ ਦਿੰਦੇ ਹਨ।
ਜਿਸ ਪਰ ਤੁਕ ਸ੍ਰੀ ਮੁਖੋਂ ਉਚਰੇ।
ਉਹਦੇ ਬਾਬਤ ਸਤਿਗੁਰਾਂ ਨੇ ਇੱਕ ਪਾਵਨ ਪੰਗਤੀ ਗੁਰਬਾਣੀ ਦੀ ਆਪਣੇ ਮੁਖਾਰ ਬਿੰਦ ਚੋਂ ਉਚਾਰਨ ਕੀਤੀ ਤੇ ਸਤਿਗੁਰੂ ਜੀ ਇਹ ਬਚਨ ਉਚਾਰਿਆ।
ਪਹਿਲੋ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਓ।
ਪਾਤਸ਼ਾਹ ਜੀ ਕਹਿੰਦੇ ਪਹਿਲਾਂ ਦਰਖਤ ਦੀ ਜਿਹੜੀ ਜੜ ਹੈ ਨਾ, ਉਹ ਜ਼ਮੀਨ ਦੇ ਵਿੱਚ ਅੰਦਰ ਜੰਮਦੀ ਹੈ। ਜੇ ਜ਼ਮੀਨ ਦੇ ਅੰਦਰ ਜੜ ਜੰਮੇ ਤੇ ਫਿਰ ਉਸ ਦਰਖਤ ਦੇ ਉੱਪਰ ਛਾਂ ਹੁੰਦੀ ਹੈ, ਤੇ ਜੇ ਜੜ ਹੀ ਨਾ ਜੰਮੇ ਤੇ ਫਿਰ ਉਹਦੀ ਛਾਂ ਵੀ ਨਹੀਂ ਹੁੰਦੀ ਚਾਰੇ ਪਾਸੇ। ਛਾਂ ਉਸੇ ਦਰਖਤ ਦੀ ਹੁੰਦੀ ਹੈ ਜਿਹੜੀ ਜੜ ਜ਼ਮੀਨ ਦੇ ਵਿੱਚ, ਧਰਤੀ ਦੇ ਵਿੱਚ ਪਹਿਲਾਂ ਜੰਮਦੀ ਹੈ, ਚੰਗੀ ਤਰ੍ਹਾਂ ਪੱਕੀ ਹੁੰਦੀ ਹੈ, ਉਸੇ ਦਰਖਤ ਦੀ ਛਾਂ ਫਿਰ ਉੱਪਰ ਫੈਲਦੀ ਹੈ, ਵਧਦੀ ਹੈ।
ਜੋ ਪਈ ਜੋ ਪੜ ਕਰ ਉਪਦੇਸ਼ ਬਤਾਵੇ ਆਪ ਨਹੀਂ ਕੁਝ ਕਰਮ ਕਮਾਵੇ।
ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਜਿਨ੍ਹਾਂ ਦੇ ਆਪਣੇ ਅੰਦਰ ਕਮਾਈ ਹੈ, ਆਪ ਜਿਨ੍ਹਾਂ ਨੇ ਗੁਰੂ ਕੇ ਬਚਨ ਕਮਾਏ ਨੇ, ਉਹ ਜਦੋਂ ਉਪਦੇਸ਼ ਦਿੰਦੇ ਨੇ ਉਹਨਾਂ ਦੀ ਛਾਂ ਸਾਰਿਆਂ ਤੇ ਪੈਂਦੀ, ਉਹਨਾਂ ਦਾ ਪ੍ਰਭਾਵ ਸਾਰਿਆਂ ਤੇ ਪੈਂਦਾ। ਪਰ ਜਿਹੜੇ ਬੰਦੇ ਗੁਰੂ ਕਾ ਉਪਦੇਸ਼ ਪੜ ਕੇ ਲੋਕਾਂ ਨੂੰ ਤਾਂ ਸੁਣਾਉਂਦੇ ਨੇ, ਦੂਜਿਆਂ ਨੂੰ ਉਪਦੇਸ਼ ਪੜ ਪੜ ਕੇ ਸੁਣਾਉਂਦੇ ਨੇ, ਭਾਈ ਏਦਾਂ ਨੀ, ਏਦਾਂ ਕਰਨਾ ਚਾਹੀਦਾ, ਆਹ ਕੰਮ ਕਰਨਾ ਚਾਹੀਦਾ, ਇਹ ਨਹੀਂ ਕਰਨਾ ਚਾਹੀਦਾ, ਦੂਜਿਆਂ ਨੂੰ ਉਪਦੇਸ਼ ਪੜ ਕੇ ਸੁਣਾਉਂਦੇ ਨੇ, ਪਰ ਆਪ ਉਸ ਉਪਦੇਸ਼ ਦੀ ਕਮਾਈ ਨਹੀਂ ਕਰਦੇ, ਆਪ ਉਸ ਉਪਦੇਸ਼ ਨੂੰ ਨਹੀਂ ਕਮਾਉਂਦੇ।
ਜਿਸ ਕੀ ਛਾਇਆ ਪਰ ਨਾ ਕਿਸ ਪੈ ਸ਼ਰਮ ਕਰੇ ਕੁਝ ਹੋਏ ਨਾ ਤਿਸ ਪੈ।
ਮਹਾਰਾਜ ਜੀ ਕਹਿੰਦੇ ਉਹਦੇ ਆਪਣੇ ਅੰਦਰ ਹੀ ਜੜ ਨਹੀਂ ਜੰਮੀ, ਉਹ ਦੂਜਿਆਂ ਨੂੰ ਕੀ ਛਾਂ ਦੇਗਾ। ਇਸ ਕਰਕੇ ਜਿਹੜਾ ਇਹੋ ਜਿਹਾ ਬੰਦਾ ਆਪ ਉਪਦੇਸ਼ ਨਹੀਂ ਨਾ ਕਮਾਉਂਦਾ, ਸਿਰਫ ਉਪਦੇਸ਼ ਦਿੰਦਾ ਹੈ, ਉਹਦੀ ਛਾਂ ਕਿਸੇ ਤੇ ਨਹੀਂ ਪੈਂਦੀ, ਉਹਦਾ ਪ੍ਰਭਾਵ ਕਿਸੇ ਤੇ ਨਹੀਂ ਪੈਂਦਾ, ਉਹਦਾ ਅਸਰ ਕਿਸੇ ਤੇ ਨਹੀਂ ਪੈਂਦਾ, ਕਿਉਂਕਿ ਉਹਦੇ ਆਪਣੇ ਅੰਦਰ ਉਹ ਗੱਲ ਜੰਮੀ ਨਹੀਂ ਹੋਈ, ਆਪਣੇ ਅੰਦਰ ਉਹਨੇ ਉਸ ਗੱਲ ਦਾ ਅਭਿਆਸ ਨਹੀਂ ਕੀਤਾ ਹੋਇਆ, ਕਮਾਈ ਨਹੀਂ ਕੀਤੀ ਹੋਈ, ਇਸ ਕਰਕੇ ਉਹ ਦੂਜਿਆਂ ਨੂੰ ਉਪਦੇਸ਼ ਦੇ ਰਿਹਾ ਔਰ ਉਹਦੇ ਉਪਦੇਸ਼ ਨੂੰ ਜੇ ਕੋਈ ਸਰਵਣ ਵੀ ਕਰਦਾ ਤੇ ਉਹਦੇ ਤੇ ਕੋਈ ਅਸਰ ਨਹੀਂ ਹੁੰਦਾ, ਸਰਵਣ ਕਰਨ ਵਾਲੇ ਤੇ ਕੋਈ ਪ੍ਰਭਾਵ ਨਹੀਂ ਪੈਂਦਾ।
ਇਮ ਸਤਿਗੁਰ ਸੋ ਸਿੱਖ ਸਰਾਏ ਜਿਨ ਕੋ ਪ੍ਰੇਮ ਗੁਰੂ ਪਗ ਮਾਏ।
ਇਹਨਾਂ ਸਤਿਗੁਰੂ ਜੀ ਨੇ ਬਚਨ ਕਹਿ ਕੇ ਸਿੱਖਾਂ ਦੀ ਸਲਾਘਾ ਕੀਤੀ ਉਹਨਾਂ ਸਿੱਖਾਂ ਦੀ ਜਿਨ੍ਹਾਂ ਸਿੱਖਾਂ ਦੇ ਮਨਾਂ ਚ ਗੁਰੂ ਦੇ ਚਰਨਾਂ ਦਾ ਪ੍ਰੇਮ ਵਸਦਾ ਹੈ, ਗੁਰੂ ਦੇ ਚਰਨਾਂ ਦਾ ਪਿਆਰ ਵਸਦਾ, ਉਹਨਾਂ ਗੁਰਸਿੱਖਾਂ ਦੀ ਮਹਿਮਾ ਸਤਿਗੁਰਾਂ ਨੇ ਕਹੀ ਹੈ।
ਸੁਣ ਅਪਰਨ ਗੁਣ ਸ਼ਬੋਲ ਧਾਰੇ ਜਿਉਂ ਦਿਸ ਮੈਂ ਗੁਰ ਕੋ ਜੈਕਾਰੇ।
ਸਤਿਗੁਰੂ ਜੀ ਦੇ ਇਨ੍ਹਾਂ ਗੁਰਸਿੱਖਾਂ ਦੇ ਕੋਲੋਂ ਕਥਾ ਕੀਰਤਨ ਸੁਣ ਕੇ ਹੋਰ ਵੀ ਬਹੁਤ ਸਾਰਿਆਂ ਨੇ ਸ਼ੁਭ ਗੁਣ ਧਾਰਨ ਕੀਤੇ ਔਰ ਜੈ ਕਹਿ ਜਿੱਥੇ ਕਿੱਥੇ ਚਾਰਾਂ ਦਿਸ਼ਾਵਾਂ ਵਿਚ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਜੈ ਜੈਕਾਰ ਹੋ ਰਹੀ ਹੈ। ਹਰ ਜਗ੍ਹਾ ਤੇ ਗੁਰੂ ਅਰਜਨ ਸਾਹਿਬ ਜੀ ਦੀ ਜੈ ਜੈਕਾਰ ਦਾ ਨਾਦ ਹੈ।
ਗੋਏਰਾ ਇਕ ਰਾਮਾ ਚੰਗੀ ਉਤੋ ਹੇਮੂ ਸੋਇਨੀ ਦੋਏ।
ਮਹਾਰਾਜ ਜੀ ਕਹਿੰਦੇ ਇੱਕ ਸਿੱਖ ਹੈ ਭਾਈ ਰਾਮਾ ਝੰਜੀ, ਝੰਜੀ ਉਹਦੀ ਜਾਤ ਹੈ। ਦੂਜਾ ਹੈ ਭਾਈ ਹੇਮੂ, ਹੇਮੂ ਸੋਇਨੀ, ਸੋਇਨੀ ਵੀ ਇੱਕ ਜਾਤ ਹੈ। ਕਹਿੰਦੇ ਭਾਈ ਰਾਮਾ ਝੰਜੀ ਜੀ ਔਰ ਭਾਈ ਹੇਮੋ ਸੋਇਨੀ ਜੀ।
ਜੱਟੋ ਪੰਡਾਰੀ ਤ੍ਰਿਤੀ ਜਹਾਦਰੇ ਰਹਿ ਸੋਏ।
ਤੀਸਰੇ ਨੇ ਭਾਈ ਜੱਟੂ ਭੰਡਾਰੀ ਜੀ, ਭੰਡਾਰੀ ਇਨ੍ਹਾਂ ਦੀ ਜਾਤ ਸੀ, ਜੱਟੂ ਇਨ੍ਹਾਂ ਦਾ ਨਾਂ ਹੈ। ਭਾਈ ਜੱਟੂ ਭੰਡਾਰੀ ਜੀ ਇਹ ਤਿੰਨੇ ਸ਼ਾਹਦਰੇ ਨਗਰ ਦੇ ਰਹਿਣ ਵਾਲੇ ਸੀ, ਭਾਈ ਰਾਮਾ ਝੰਜੀ, ਭਾਈ ਹੇਮੂ ਸੋਇਨੀ ਔਰ ਭਾਈ ਜੱਟੂ ਭੰਡਾਰੀ, ਇਹ ਤਿੰਨੇ ਸਿੱਖ ਸ਼ਾਹਦਰੇ ਨਗਰ ਦੇ ਰਹਿਣ ਵਾਲੇ ਸਨ।
ਜੋ ਭਾਈ ਸ਼੍ਰੀ ਅਰਜਨ ਕੀ ਸ਼ਰਨੀ ਆਏ ਅਦਿਅਰ ਬੰਧਨ ਸੀਸ ਨਿਵਾਏ।
ਤਿੰਨੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਵਿਚ ਆਏ ਨੇ ਔਰ ਤਿੰਨਾਂ ਨੇ ਆ ਕੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਤੇ ਮੱਥਾ ਟੇਕਿਆ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਪਵਿੱਤਰ ਚਰਨਾਂ ਤੇ ਵੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ।
ਪ੍ਰਸ਼ਨ ਕਰਿਓ ਹਮ ਸੁਨਤ ਹਮੇਸ਼ ਕੀਰਤਨ ਕਥਾ
ਨੇ ਸਤਿਗੁਰਾਂ ਦੇ ਚਰਨਾਂ ਚ ਸਵਾਲ ਕੀਤਾ। ਕਹਿਣ ਲੱਗੇ ਮਹਾਰਾਜ ਜੀ ਅਸੀਂ ਹਮੇਸ਼ਾ ਸੁਣਦੇ ਆ ਕੀਰਤਨ ਤੇ ਕਥਾ ਦੇ ਵਿਚ ਜਿਹੜਾ ਉਪਦੇਸ਼ ਹੁੰਦਾ ਹੈ ਉਸ ਉਪਦੇਸ਼ ਨੂੰ ਅਸੀਂ ਸੁਣਦੇ ਆ, ਕਥਾ ਵੀ ਸੁਣਦੇ ਆ, ਕੀਰਤਨ ਵੀ ਮਹਾਰਾਜ ਜੀ ਅਸੀਂ ਬਹੁਤ ਸੁਣਦੇ ਹਾਂ।
ਉਰ ਮੈਂ ਠਹਿਰੇ ਠਹਿਰਾਏ ਕਿਮ ਕਲਿਆਣ ਅੰਤ ਕੋ ਪਾਏ।
ਮਹਾਰਾਜ ਜੀ ਕਥਾ ਤੇ ਕੀਰਤਨ ਦੁਆਰਾ ਜਿਹੜਾ ਉਪਦੇਸ਼ ਅਸੀਂ ਸੁਣਦੇ ਆ ਉਹ ਸਾਡੇ ਹਿਰਦੇ ਚ ਠਹਿਰਦਾ ਨਹੀਂ, ਅਸੀਂ ਉਸ ਉਪਦੇਸ਼ ਨੂੰ ਆਪਣੇ ਹਿਰਦੇ ਚ ਠਹਿਰਾਣਾ ਚਾਹੁੰਦੇ ਆ ਪਰ ਉਹ ਉਪਦੇਸ਼ ਸਾਡੇ ਹਿਰਦੇ ਚ ਠਹਿਰਦਾ ਨਹੀਂ। ਮਹਾਰਾਜ ਜੀ ਕਿਰਪਾ ਕਰਕੇ ਦੱਸੋ ਕਿ ਸਾਡੀ ਕਲਿਆਣ ਕਿਵੇਂ ਹੋਵੇਗੀ ਅੰਤ ਨੂੰ। ਕਥਾ ਕੀਰਤਨ ਤਾਂ ਅਸੀਂ ਸੁਣਦੇ ਆ ਪਰ ਸੁਣ ਕੇ ਸਾਡੇ ਮਨ ਚ ਨਹੀਂ ਵਸਦੀ ਗੱਲ। ਬਹੁਤ ਸਾਰੇ ਸਰੋਤਿਆਂ ਨੂੰ ਇੱਥੇ ਬੈਠਿਆਂ ਨੂੰ ਕਥਾ ਸੁਣਾਓ, ਬਾਅਦ ਵਿਚ ਪੁੱਛੋ ਕੁਝ ਸਮੇਂ ਬਾਅਦ ਤੇ ਕਹਿੰਦੇ ਜੀ ਚੇਤੇ ਨਹੀਂ। ਕਿਉਂ? ਕਿਉਂਕਿ ਹਿਰਦੇ ਚ ਨਹੀਂ ਵਸੀ। ਮਹਾਰਾਜ ਜੀ ਨੂੰ ਉਦੋਂ ਵੀ ਇਹੋ ਜਿਹੇ ਸਿੱਖ ਸਨ, ਕਹਿਣ ਲੱਗੇ ਸਤਿਗੁਰੂ ਕਥਾ ਕੀਰਤਨ ਰਾਹੀ ਉਪਦੇਸ਼ ਸੁਣਦੇ ਆ ਪਰ ਮਨ ਚ ਉਹਨੂੰ ਠਹਿਰਾਣਾ ਚਾਹੁੰਦੇ, ਠਹਿਰਦੀ ਨਹੀਂ ਉਹ ਕਥਾ। ਨਾ ਕੀਰਤਨ ਮਨ ਚ ਠਹਿਰਦਾ, ਨਾ ਉਪਦੇਸ਼ ਮਨ ਚ ਠਹਿਰਦਾ। ਮਹਾਰਾਜ ਕਿਰਪਾ ਕਰਕੇ ਦੱਸੋ ਵੀ ਸਾਡੀ ਅੰਤ ਸਮੇਂ ਕਲਿਆਣ ਕਿਵੇਂ ਹੋਵੇਗੀ।
ਸ੍ਰੀ ਮੁਖ ਤੇ ਸ਼ੁਭ ਬਾਤ ਬਖਾਨਾ ਪੂਰਬ ਸੁਣੈ ਪ੍ਰੇਮ ਕਰ ਕਾਨਾ।
ਸੁਣ ਕੇ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਭਾਈ ਸਿੱਖੋ ਸੁਣੋ ਕਿ ਜਦੋਂ ਤੁਸੀਂ ਪਹਿਲਾਂ ਗੁਰੂ ਕੀ ਕਥਾ ਆਪਣੇ ਕੰਨਾਂ ਨਾਲ ਸੁਣਦੇ ਹੋ ਜਾਂ ਕੀਰਤਨ ਸੁਣਦੇ ਹੋ, ਗੁਰੂ ਦੀ ਕਥਾ ਵਿਚ ਜਿਹੜਾ ਉਪਦੇਸ਼ ਹੈ ਜਾਂ ਕੀਰਤਨ ਵਿਚ ਜੋ ਉਪਦੇਸ਼ ਹੈ ਉਹਨੂੰ ਤੁਸੀਂ ਆਪਣੇ ਕੰਨਾਂ ਨਾਲ ਸੁਣਦੇ ਹੋ, ਪ੍ਰੇਮ ਨਾਲ ਸੁਣਦੇ ਹੋ,
ਕਰੈ ਮਨਨ ਨਿਧਿਆਸਨ ਫੇਰ ਤੀਨੋ ਜਲ ਇਕੱਤਰ ਇਨਹੇਰ।
ਮਹਾਰਾਜ ਜੀ ਕਹਿੰਦੇ ਕੱਲਾ ਸੁਣਨ ਤੱਕ ਨਾ ਸੀਮਿਤ ਰੱਖਿਆ ਕਰੋ, ਪ੍ਰੇਮ ਨਾਲ ਸੁਣਨ ਤੋਂ ਬਾਅਦ ਫਿਰ ਉਹਨੂੰ ਮੰਨਿਆ ਵੀ ਕਰੋ, ਮੰਨ ਕੇ ਫਿਰ ਉਹਦਾ ਨਿਧਿਆਸਨ ਕਰਨਾ, ਮਨਨ ਕਰਨਾ ਫਿਰ ਉਹਦਾ ਨਿਧਿਆਸਨ ਕਰਨਾ, ਇਹਨਾਂ ਤਿੰਨਾਂ ਨੂੰ ਇਕੱਠਾ ਕਰਨਾ ਤਾਂ ਗੱਲ ਬਣੇਗੀ, ਤਾਂ ਉਪਦੇਸ਼ ਹਿਰਦੇ ਚ ਵਸੇਗਾ। ਜਦੋਂ ਇਹਨਾਂ ਤਿੰਨਾਂ ਦੇ ਸਹਿਤ ਹੋਵੋਗੇ ਨਾ ਫਿਰ ਗੁਰੂ ਕਾ ਉਪਦੇਸ਼ ਤੁਹਾਡੇ ਮਨ ਚ ਵਸੇਗਾ। ਜੇ ਤੁਸੀਂ ਸ਼ਰਵਣ ਮਨਨ ਔਰ ਨਿਧਿਆਸਨ ਤਿੰਨੇ ਇਕੱਠੇ ਕਰੋਗੇ
ਤਬ ਠਹਿਰੈ ਸਿੱਖ ਕੇ ਔਰ ਮਾਏ ਰਹਿ ਵਿਚਾਰਤ ਬਿਸਰੈ ਨਾਏ।
ਫਿਰ ਤੁਹਾਡੇ ਹਿਰਦੇ ਚ ਗੁਰੂ ਕਾ ਉਪਦੇਸ਼ ਜਿਹੜਾ ਹੈ ਉਹ ਠਹਿਰੇਗਾ, ਸਿੱਖ ਦੇ ਹਿਰਦੇ ਚ ਉਪਦੇਸ਼ ਠਹਿਰੇਗਾ। ਫਿਰ ਉਸ ਉਪਦੇਸ਼ ਨੂੰ ਜਦੋਂ ਸਿੱਖ ਵਿਚਾਰੇਗਾ ਫਿਰ ਉਹ ਉਪਦੇਸ਼ ਉਹਦੇ ਹਿਰਦੇ ਚੋਂ ਕਦੇ ਨੀ ਵਿਸਰੇਗਾ, ਉਹ ਉਪਦੇਸ਼ ਫਿਰ ਹਿਰਦੇ ਚੋਂ ਕਦੇ ਨੀ ਵਿਸਰੇਗਾ। ਫਿਰ ਇਸ ਤਰ੍ਹਾਂ ਉਹ ਉਪਦੇਸ਼ ਹਿਰਦੇ ਚ ਠਹਿਰੇਗਾ ਜੇ ਸਰਵਣ ਮਨਨ ਨਿਧਿਆਸਨ ਕਰੋਗੇ।
ਸ਼ਰਵਣ ਕਰਨਾ ਦੋਏ ਪ੍ਰਕਾਰ ਸੁਣੈ ਸਚਿਤ ਸਤਸੰਗ ਮਜਾ।
ਮਹਾਰਾਜ ਜੀ ਕਹਿੰਦੇ ਸੁਣਨਾ ਵੀ ਅੱਗੇ ਦੋ ਪ੍ਰਕਾਰ ਦਾ ਹੁੰਦਾ, ਸੁਣਨਾ ਵੀ ਨਾ ਉਹ ਦੋ ਤਰ੍ਹਾਂ ਦਾ ਹੁੰਦਾ, ਦੋ ਪ੍ਰਕਾਰ ਦਾ ਹੁੰਦਾ। ਤੇ ਇੱਕ ਤਾਂ ਕਹਿੰਦੇ ਸਤ ਸੰਗਤ ਵਿੱਚ ਜਾ ਕੇ ਬੈਠ ਗਏ, ਕਥਾ ਹੋ ਰਹੀ ਹੈ, ਕੀਰਤਨ ਹੋ ਰਿਹਾ, ਤੇ ਸਤ ਸੰਗਤ ਵਿੱਚ ਜਾ ਕੇ ਬੈਠ ਕੇ ਸੁਣਨ ਲੱਗ ਪਏ।
ਮਨ ਦੇ ਦਿਸ਼ ਮੈਂ ਦੌਰਤ ਫਿਰੈ ਕਹਾਂ ਕਹੇ ਕੁਛ ਹਿਰਦੈ ਨਾ ਧਰੈ।
ਕਥਾ ਹੋ ਰਹੀ ਹੈ, ਕੀਰਤਨ ਹੋ ਰਿਹਾ, ਇਹ ਬੈਠਾ ਸੁਣ ਰਿਹਾ, ਪਰ ਇਹਦਾ ਮਨ ਦਸਾਂ ਦਿਸ਼ਾਵਾਂ ਚ ਦੌੜਿਆ ਫਿਰਦਾ, ਇਹਨੂੰ ਨੀ ਪਤਾ ਕਥਾ ਚ ਕੀ ਕਿਹਾ, ਇਹਨੂੰ ਨੀ ਪਤਾ ਕੀਰਤਨ ਵਿਚ ਕਿਹੜਾ ਸ਼ਬਦ ਰਾਗੀ ਸਿੰਘਾਂ ਨੇ ਗਾਇਆ, ਸ਼ਬਦ ਦਾ ਕੀ ਭਾਵ ਹੈ, ਕਿਉਂਕਿ ਮਨ ਨਹੀਂ ਨਾ ਉੱਥੇ। ਮਨ ਦਸਾਂ ਦਿਸ਼ਾਵਾਂ ਚ ਦੌੜ ਰਿਹਾ, ਮਨ ਦਸਾਂ ਦਿਸ਼ਾਵਾਂ ਚ ਭੱਜ ਰਿਹਾ, ਕਹਿੰਦੇ ਕਥਾ ਵਿਚ ਜਾਂ ਕੀਰਤਨ ਚ ਕੀ ਗਿਆ, ਕੀ ਕਿਹਾ ਗਿਆ, ਉਹ ਇਹਨੂੰ ਨਹੀਂ ਪਤਾ, ਇਹਨੂੰ ਪਤਾ ਹੀ ਨਹੀਂ ਚੱਲਦਾ।
ਤਨਕ ਪੁੰਨ ਇਸ ਸ਼ਰਨ ਬਖਾਨ ਜਾਨੋ ਭੂਤਨ ਅਗਨ ਸਮਾਨ।
ਮਹਾਰਾਜ ਜੀ ਕਹਿੰਦੇ ਇਹੋ ਜੇ ਸੁਣਨ ਦਾ ਸਿਰਫ ਤਨਕ ਮਾਤਰ ਫਲ ਹੁੰਦਾ, ਥੋੜਾ ਜਿਹਾ ਫਲ ਤਾਂ ਮਿਲਦਾ ਪਰ ਤਨਕ ਮਾਤਰ ਥੋੜਾ ਜਿਹਾ, ਕਿਉਂਕਿ ਸੰਗਤ ਵਿਚ ਆਇਆ, ਮਨ ਟਿਕਿਆ ਨਹੀਂ, ਮਨ ਦਸਾਂ ਦਿਸ਼ਾਵਾਂ ਚ ਦੌੜਿਆ ਹੀ ਨਹੀਂ, ਪਤਾ ਕਥਾ ਚ ਕੀ ਕਿਹਾ, ਕਰ ਕੀਰਤਨ ਚ ਕੀ ਕਿਹਾ ਗਿਆ। ਕਹਿੰਦੇ ਫਿਰ ਮਨ ਦਾ ਠਿਕਾ ਨੀ ਨਾ ਹੁੰਦਾ, ਤੇ ਇਹੋ ਜੇ ਸੁਣਨ ਦਾ ਕਹਿੰਦੇ ਥੋੜਾ ਜਿੰਨਾ ਫਲ ਮਿਲਦਾ, ਇਹ ਸੁਣਨਾ ਇਸ ਤਰ੍ਹਾਂ ਹੈ ਜਿਵੇਂ ਭੂਤਾਂ ਦੀ ਅੱਗ ਹੁੰਦੀ ਹੈ। ਭੂਤਾਂ ਦੀ ਅੱਗ ਕਦੇ ਵੇਖੋ ਹੁਣੇ ਇੱਥੇ ਬਲਦੀ ਹੁੰਦੀ ਹੈ, ਕੁਝ ਸਮੇਂ ਬਾਅਦ ਦੂਜੀ ਥਾਂ ਤੇ ਬਲਦੀ ਹੁੰਦੀ, ਉਹ ਇੱਕ ਥਾਂ ਤੇ ਨਹੀਂ ਹੁੰਦੀ। ਕਹਿੰਦੇ ਇਹਦਾ ਸੁਣਨ ਦਾ ਮਤਲਬ ਹੈ ਭੂਤ ਦੀ ਅਗਨੀ ਦੇ ਸਮਾਨ ਇਹਦਾ ਫਲ ਹੈ।
ਪਾਪ ਦਗਦ ਨਾ ਇਸ ਤੇ ਹੋਵੇ।
ਹੁਣ ਜਿਹੜੀ ਭੂਤਾਂ ਦੀ ਅੱਗ ਹੈ ਉਹ ਸਵਾਰਦੀ ਤਾਂ ਨੀ ਨਾ ਕੁਝ, ਅੱਗ ਤਾਂ ਬਲੀ ਪਰ ਉਹਨੇ ਸਵਾਰਿਆ ਨੀ ਕੁਝ, ਕਿਉਂਕਿ ਇਹੋ ਜੇ ਸੁਣਨ ਦੇ ਨਾਲ ਜਿਹੜਾ ਇਸ ਤਰ੍ਹਾਂ ਦਾ ਸੁਣਨਾ, ਐਸੇ ਸੁਣਨ ਨਾਲ ਜਿਹੜੇ ਪਾਪ ਨੇ ਉਹ ਦਗਦ ਨਹੀਂ ਹੁੰਦੇ, ਜਿਹੜੇ ਪਾਪ ਨੇ ਉਹਨਾਂ ਦਾ ਨਾਸ ਨਹੀਂ ਹੁੰਦਾ।
ਇੱਕ ਮਨ ਹੋਵੇ ਸੁਣੈ ਸਿੱਖ ਜੋਏ।
ਜਿਹੜੇ ਸਿੱਖ ਇੱਕ ਮਨ ਇੱਕ ਚਿੱਤ ਹੋ ਕੇ ਸੁਣਦੇ ਨੇ, ਇਹ ਦੂਜਾ ਸੁਣਨਾ। ਸੁਣਨਾ ਦੋ ਪ੍ਰਕਾਰ ਦਾ ਨਾ, ਮਹਾਰਾਜ ਕਹਿੰਦੇ ਇੱਕ ਤਾਂ ਬੈਠੇ ਪਰ ਮਨ ਨਹੀਂ ਟਿਕਿਆ, ਤੇ ਕੀ ਕਥਾ ਹੋਈ, ਕੀ ਕੀਰਤਨ ਹੋਇਆ, ਕੁਝ ਨੀ ਪਤਾ, ਇਹ ਤਾਂ ਭੂਤ ਦੀ ਅੱਗ, ਭੂਤ ਦੀ ਅੱਗ ਨਾਲ ਕੁਝ ਨੀ ਸਬਰਦਾ। ਦੂਜਾ ਹੈ ਇੱਕ ਮਨ ਇੱਕ ਚਿੱਤ ਹੋ ਕੇ ਪਿਆਰ ਨਾਲ ਜੋ ਕਥਾ ਹੋ ਰਹੀ ਹੈ ਉਹਨੂੰ ਸੁਣਨਾ, ਕੱਲੀ ਕੱਲੀ ਗੱਲ ਨੂੰ ਧਿਆਨ ਦੇ ਨਾਲ ਸੁਣਨਾ।
ਸੋ ਚੁੱਲੇ ਕੀ ਅਗਨ ਵਿਚਾਰ ਸਭ ਕਾਰਜ ਕੋ ਦੇਤ ਸਵਾਰ।
ਜਿਹੜੀ ਉਹ ਅੱਗ ਹੈ ਨਾ ਉਹ ਚੁੱਲੇ ਦੀ ਅੱਗ ਦੇ ਬਰਾਬਰ ਹੈ, ਜਿਹੜਾ ਇਸ ਤਰ੍ਹਾਂ ਸੁਣਦਾ ਇੱਕ ਮਨ ਇੱਕ ਚਿੱਤ ਹੋ ਕੇ ਉਹ ਚੁੱਲੇ ਦੀ ਅਗਨੀ ਦੇ ਬਰਾਬਰ ਹੈ। ਹੁਣ ਚੁੱਲੇ ਦੀ ਜਿਹੜੀ ਅੱਗ ਹੈ ਉਹ ਸਾਰੇ ਕੰਮ ਸਵਾਰ ਦਿੰਦੀ ਹੈ, ਰੋਟੀਆਂ ਪ੍ਰਸ਼ਾਦੇ ਚੁੱਲੇ ਦੀ ਅੱਗ ਤੇ ਤਿਆਰ ਕਰ ਲਏ, ਸਬਜ਼ੀ ਭਾਜੀ ਤਰਕਾਰੀ ਤਿਆਰ ਕਰ ਲਈ, ਪਾਣੀ ਗਰਮ ਦੀ ਲੋੜ ਹੈ ਉਹ ਵੀ ਉਹਦੇ ਤੇ ਗਰਮ ਕਰ ਲਿਆ, ਚੁੱਲੇ ਦੀ ਅੱਗ ਦੇ ਨਾਲ ਬਹੁਤ ਸਾਰੇ ਕੰਮ ਜਿਹੜੇ ਨੇ ਉਹ ਸਵਾਰੇ ਜਾ ਸਕਦੇ ਨੇ।
ਕੀ ਕਰ ਤਿਸ ਪਰ ਜਲ ਦੇ ਪਾਏ ਬੁਝੈ ਤੁਰਤ ਨੇ ਤਪਤ ਰਾਏ।
ਪਰ ਜੇ ਉਸ ਚੁੱਲੇ ਦੀ ਅੱਗ ਦੇ ਉੱਤੇ ਪਾਣੀ ਦਾ ਗੜਵਾ ਭਰ ਕੇ ਪਾ ਦਿਓ ਤੇ ਉਹ ਅੱਗ ਬੁਝਦਿਆਂ ਦੇਰੀ ਨਹੀਂ ਲੱਗਦੀ, ਉਸੇ ਵੇਲੇ ਬੁਝ ਜਾਂਦੀ, ਉਹ ਅੱਗ ਬਿਲਕੁਲ ਬੁਝ ਕੇ ਸ਼ਾਂਤ ਹੋ ਜਾਂਦੀ ਹੈ, ਠੰਡੀ ਹੋ ਜਾਂਦੀ ਹੈ।
ਬੁਝੈ ਤੁਰਤ ਨੇ ਤਪਤ ਰਾਏ ਜਿਸ ਕਰਕੇ ਕਾਰਜ ਪਰ ਜਾਏ ਸਤ ਨਾਮ ਕੋ ਦੇ ਬਿਸਰਾਏ।
ਮਹਾਰਾਜ ਜੀ ਕਹਿੰਦੇ ਜਦੋਂ ਉਸ ਚੁੱਲੇ ਦੀ ਅੱਗ ਦੇ ਉੱਤੇ ਪਾਣੀ ਪੈ ਜੇ ਬੁਝਦਿਆਂ ਦੇਰੀ ਨਹੀਂ ਲੱਗਦੀ, ਅੱਗ ਬੁਝ ਜਾਂਦੀ ਹੈ ਤੇ ਉਹਦੇ ਚ ਤਪਸ਼ ਨਹੀਂ ਰਹਿੰਦੀ। ਇਸੇ ਤਰ੍ਹਾਂ ਜਿਹੜੇ ਇੱਕ ਮਨ ਇੱਕ ਚਿੱਤ ਹੋ ਕੇ ਸੁਣਦੇ ਨੇ ਕਥਾ ਕੀਰਤਨ, ਉਹ ਚੁੱਲੇ ਦੀ ਅੱਗ ਹੈ, ਥੋੜਾ ਜਿਹਾ ਕੰਮ ਸਵਰਿਆ ਪਰ ਜਦੋਂ ਸੁਣ ਕੇ ਬਾਹਰ ਗਏ ਤੇ ਘਰਾਂ ਦੇ ਕੰਮਾਂ ਦੇ ਪਾਣੀ ਜਿਹੜੇ ਸੀ ਘਰਾਂ ਦੇ ਕਾਰਜ ਚੇਤੇ ਆ ਗਏ, ਆਹ ਕੰਮ ਕਰਨਾ ਆਹ ਵੀ ਕਰਨਾ, ਉਹ ਸਾਰੇ ਘਰਾਂ ਦੇ ਕੰਮਾਂ ਦਾ ਪਾਣੀ ਉਸ ਅੱਗ ਤੇ ਪੈ ਜਾਂਦਾ, ਜੋ ਕੁਝ ਸੁਣਿਆ ਹੁੰਦਾ ਸਾਰਾ ਕੁਝ ਖਤਮ ਹੋ ਜਾਂਦਾ, ਭੁੱਲ ਜਾਂਦਾ, ਇਹਨੂੰ ਘਰਾਂ ਦੇ ਕਾਰ ਵਿਹਾਰਾਂ ਦਾ ਪਾਣੀ ਉਸ ਚੁੱਲੇ ਦੀ ਅੱਗ ਤੇ ਪਿਆ ਔਰ ਉਹ ਸਾਰੀ ਅੱਗ ਬੁਝ ਕੇ ਸ਼ਾਂਤ ਹੋ ਗਈ।
ਸ਼ਰਮਨ ਪਿਛਾਰੀ ਮਨ ਨੇ ਜੇ ਹੋਏ ਪਾਵਕ ਚੜਤਾ ਕੀ ਦਮ ਸੋਏ।
ਕਹਿੰਦੇ ਜਿਹੜੇ ਸੁਣਨ ਤੋਂ ਬਾਅਦ ਫਿਰ ਮਨਨ ਕਰਦੇ ਨੇ, ਜਿਹੜੀ ਗੱਲ ਸੁਣੀ ਉਹਨੂੰ ਮੰਨਿਆ, ਕਹਿੰਦੇ ਜਿਹੜਾ ਮਨਨ ਕਰਨਾ ਉਹ ਹੈ ਬਿਜਲੀ ਦੀ ਅੱਗ। ਹੁਣ ਬਿਜਲੀ ਦੀ ਅੱਗ ਜਿਹੜੀ ਜਦੋਂ ਪੈ ਜੇ ਕਿਸੇ ਪਾਣੀ ਤੇ ਵੀ ਪੈ ਜੇ ਨਾ, ਤੇ ਮਣਾ ਮੂੰਹ ਪਾਣੀ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ ਬਿਜਲੀ ਦੀ ਅੱਗ। ਮਹਾਰਾਜ ਜੀ ਕਹਿੰਦੇ ਭਾਈ ਸਿੱਖੋ, ਸੁਣਨ ਤੋਂ ਬਾਅਦ ਜਿਹੜੇ ਮੰਨਦੇ ਨੇ, ਮਨਨ ਕਰਦੇ ਨੇ, ਉਹ ਮਨਨ ਕਰਨਾ ਬਿਜਲੀ ਦੀ ਅੱਗ ਦੇ ਸਮਾਨ ਹੈ।
ਜਲ ਅਸੰਕ ਮੈਂ ਬਾਸੋ ਤਾਏ, ਤੇਜ ਹਾਨ ਕਰ ਬੁਝੈ ਸੁਨਾਏ।
ਮਣਾ ਮੂੰਹ ਪਾਣੀ ਦੇ ਵਿੱਚ ਵੀ ਜਾ ਕੇ ਵਸ ਕੇ ਉਹਦਾ ਤੇਜ ਨੀ ਖਤਮ ਹੁੰਦਾ, ਜਿਹੜੀ ਉਹ ਬਿਜਲੀ ਦੀ ਅੱਗ ਹੈ ਨਾ, ਉਹ ਪਾਣੀ ਵਿੱਚ ਵੀ ਜਾ ਕੇ ਵਸ ਜਾਏ ਤੇ ਉਹਦਾ ਤੇਜ ਨੀ ਖਤਮ ਹੁੰਦਾ, ਉਹਦਾ ਤੇਜ ਉੱਥੇ ਜਿਉਂ ਦਾ ਤਿਉਂ ਬਣਿਆ ਰਹਿੰਦਾ ਹੈ।
ਕਰਕੇ ਸ਼ਰਨ ਜੋ ਧਰੈ ਵਿਚਾਰੇ, ਤਾਜ ਕਰਤ ਸੋ ਨਹੀਂ ਵਿਸਾਰੇ।
ਜਿਹੜੇ ਕਥਾ ਜਾਂ ਕੀਰਤਨ ਸੁਣ ਕੇ ਉਹਨੂੰ ਵਿਚਾਰ ਕੇ ਆਪਣੇ ਮਨਨ ਕਰਕੇ ਮਨ ਚ ਵਸਾਉਂਦੇ ਨੇ, ਮਨਨ ਵੀ ਕਰਦੇ ਨੇ, ਕਹਿੰਦੇ ਉਹ ਦੁਨੀਆਂ ਦੇ ਕੰਮ ਕਾਰ ਵੀ ਕਰਦੇ ਹੋਣ ਤੇ ਉਹਨਾਂ ਨੂੰ ਗੁਰੂ ਕੀ ਗੱਲ ਨੀ ਭੁੱਲਦੀ। ਉਹ ਹੈ ਤੜਤਾ ਦੀ ਅੱਗ, ਬਿਜਲੀ ਦੀ ਅੱਗ, ਉਹ ਪਾਣੀ ਚ ਵੀ ਰਹਿ ਕੇ ਬੁਝਦੀ ਨਹੀਂ, ਸ਼ਾਂਤ ਨਹੀਂ ਹੁੰਦੀ। ਕਹਿੰਦੇ ਉਹ ਕਾਰ ਵਿਹਾਰ ਵੀ ਕਰੀ ਜਾਣ, ਦੁਨੀਆਂ ਦੇ ਧੰਦੇ ਵੀ ਕਰੀ ਜਾਣ, ਕਾਰਜਾਂ ਵਿੱਚ ਵੀ ਪ੍ਰਵਿਰਤ ਹੋਣ, ਉਹਨਾਂ ਕੰਮਾਂ ਕਾਰਾਂ ਨੂੰ ਕਰਦਿਆਂ ਵੀ, ਕਾਰ ਵਿਹਾਰ ਕਰਦਿਆਂ ਵੀ, ਉਹਨਾਂ ਦੇ ਅੰਦਰੋਂ ਉਹ ਜਿਹੜੀ ਤੜਤਾ ਦੀ ਅੱਗ ਹੈ, ਬਿਜਲੀ ਦੀ ਅੱਗ ਹੈ, ਉਹ ਨਹੀਂ ਬੁਝਦੀ।
ਰਾਖੈ ਸਿਮਰਨ ਜੋ ਸਭ ਕਾਲ, ਜੇ ਨਿਧਿਆਸਨ ਕਰੈ ਸੰਭਾਲ।
ਕਹਿੰਦੇ ਮੰਨਣ ਤੋਂ ਬਾਅਦ ਹੈ ਨਿਧਿਆਸਨ ਕਰਨਾ, ਕਮਾਈ ਕਰਨੀ, ਜਿਹੜੇ ਫਿਰ ਉਹਨੂੰ ਮੰਨ ਕੇ ਉਹਨੂੰ ਸਿਮਰਨ ਕਰਕੇ ਹਰ ਵੇਲੇ ਯਾਦ ਰੱਖਦੇ ਨੇ, ਉਹਨੂੰ ਕਹਿੰਦੇ ਨੇ ਨਿਧਿਆਸਨ, ਉਹਨੂੰ ਸੰਭਾਲਣਾ, ਜੋ ਮੰਨਿਆ ਫਿਰ ਉਹਨੂੰ ਹਰ ਵੇਲੇ ਯਾਦ ਕਰਕੇ, ਉਹਨੂੰ ਚੇਤੇ ਕਰਕੇ, ਬਾਰ 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 ਉਹਦਾ ਸਿਮਰਨ ਕਰੀ ਜਾਣਾ, ਸਿਮਰਨ ਕਰੀ ਜਾਣਾ। ਕਹਿੰਦੇ ਉਹਨੂੰ ਨਿਧਿਆਸਨ ਕਹਿੰਦੇ ਹਨ।
ਸੁਣੈ ਵਿਚਾਰੈ ਲਗਿਓ ਕਮਾਵਨ, ਤਨ ਮਨ ਤੇ ਹੋਵੇ ਬੋ ਪਾਵਨ।
ਜੋ ਸੁਣਿਆ, ਜੋ ਮੰਨਿਆ, ਮੰਨਣ ਤੋਂ ਬਾਅਦ ਜੋ ਫਿਰ ਉਹਨੂੰ ਕਮਾਉਣ ਲੱਗ ਪਿਆ, ਤੇ ਮਹਾਰਾਜ ਜੀ ਕਹਿੰਦੇ ਉਹਦਾ ਤਨ ਵੀ ਪਵਿੱਤਰ ਹੋ ਜਾਂਦਾ ਤੇ ਉਹਦਾ ਮਨ ਵੀ ਪਵਿੱਤਰ ਹੋ ਜਾਂਦਾ। ਸੁਣਨ ਤੋਂ ਬਾਅਦ ਮੰਨਣਾ, ਕੇਵਲ ਸੁਣਨਾ ਚੁੱਲ੍ਹੇ ਦੀ ਅੱਗ ਹੈ, ਉਹ ਬੁੱਝ ਜਾਂਦੀ ਹੈ ਪਾਣੀ ਪਾਓ, ਤੇ ਮੰਨਣਾ ਬਿਜਲੀ ਦੀ ਅੱਗ ਹੈ, ਉਹ ਬੁੱਝਦੀ ਨਹੀਂ, ਕਾਰ ਵਿਹਾਰਾਂ ਦੇ ਕਾਰਜਾਂ ਦਾ ਪਾਣੀ ਪੈ ਕੇ ਵੀ ਉਹ ਬੁੱਝਦੀ ਨਹੀਂ, ਤੇ ਫਿਰ ਮੰਨ ਕੇ ਉਹਨੂੰ ਕਮਾਉਣਾ। ਕਹਿੰਦੇ ਜਿਹੜੇ ਕਮਾਉਂਦੇ ਨੇ ਉਹਨਾਂ ਦਾ ਤਨ ਵੀ ਪਵਿੱਤਰ ਹੋ ਜਾਂਦਾ ਹੈ, ਔਰ ਉਹਨਾਂ ਦਾ ਮਨ ਵੀ ਪਵਿੱਤਰ ਹੋ ਜਾਂਦਾ ਹੈ।
ਸੋ ਬਲਵਾ ਨਲ ਭਈ ਪ੍ਰਕਾਸ਼, ਰਹਿ ਸਿੰਧ ਜਲ ਕਰੈ ਵਿਨਾਸ਼।
ਮੰਨ ਕੇ ਜਿਹੜੀ ਕਮਾਈ ਕਰਨੀ ਹੈ ਨਾ, ਕਮਾਉਣਾ, ਨਿਧਿਆਸਨ ਕਰਨਾ, ਉਹ ਹੈ ਜਵਾਲਾਮੁਖੀ ਦੀ ਅੱਗ। ਜਵਾਲਾਮੁਖੀ ਦੀ ਅੱਗ ਜਿਹੜੀ ਆ, ਉਹ ਸਮੁੰਦਰ ਦੇ ਵਿੱਚ ਵਸਦੀ ਆ, ਫਿਰ ਵੀ ਨਹੀਂ ਬੁਝਦੀ। ਆਲੇ ਦੁਆਲੇ ਸਮੁੰਦਰ ਦਾ ਪਾਣੀ, ਕਿੰਨਾ ਪਾਣੀ ਹੁੰਦਾ, ਪਰ ਉਹ ਪਾਣੀ ਵਿੱਚ ਵੀ ਰਹਿਣ ਦੇ ਬਾਵਜੂਦ ਜਵਾਲਾਮੁਖੀ ਦੀ ਜਿਹੜੀ ਅੱਗ ਹੈ ਨਾ, ਬੜਵਾ ਨਲ ਨੂੰ ਕਹਿੰਦੇ ਨੇ ਜਵਾਲਾਮੁਖੀ, ਉਹ ਅੱਗ ਨਹੀਂ ਬੁਝਦੀ, ਉਹ ਅੱਗ ਸ਼ਾਂਤ ਨਹੀਂ ਹੁੰਦੀ। ਇਸੇ ਤਰ੍ਹਾਂ ਜਿਹੜੇ ਕਮਾਈ ਕਰਦੇ ਨੇ ਨਾ, ਕਮਾਈ ਕਰਨ ਵਾਲਿਆਂ ਦੇ ਅੰਦਰ ਜਵਾਲਾਮੁਖੀ ਦੀ ਅਗਨੀ ਬਲਦੀ ਹੈ, ਉਹ ਅੱਗ ਦੁਨੀਆਂ ਦੇ ਸੈਂਕੜੇ ਕਾਰਾਂ ਵਿਹਾਰਿਆਂ ਤੇ ਧੰਦਿਆਂ ਦਾ ਜਿਹੜਾ ਪਾਣੀ ਹੈ, ਉਸ ਅੱਗ ਨੂੰ ਬੁਝਾ ਨਹੀਂ ਸਕਦਾ।
ਜਲ ਬ੍ਰਿੰਦਨ ਤੇ ਬੁਝੈ ਸੁਨਾਏ, ਜਲ ਪਾਪਨ ਨਿਤ ਕਰਤੀ ਦਾਏ।
ਬਹੁਤ ਸਾਰੇ ਬ੍ਰਿੰਦ ਪ੍ਰਕਾਰ ਦੇ ਜਲਾਂ ਦੇ ਨਾਲ ਉਹ ਅੱਗ ਨਹੀਂ ਬੁਝਦੀ, ਸਗੋਂ ਜਿੰਨੇ ਪਾਪਾਂ ਦੇ ਜਲ ਨੂੰ ਉਹ ਬੜਵਾ ਨਲ ਜਿਹੜੀ ਹੈ, ਜਵਾਲਾਮੁਖੀ ਦੀ ਅੱਗ ਹੈ, ਸਾੜ ਕੇ ਸਵਾਹ ਕਰ ਦਿੰਦੀ ਹੈ। ਜਿਹੜੇ ਨਿਧਿਆਸਨ ਕਰਦੇ ਨੇ ਗੁਰੂ ਕੇ ਸ਼ਬਦ ਦਾ, ਕਮਾਈ ਕਰਦੇ ਨੇ, ਉਹਨਾਂ ਅੰਦਰ ਇਹੋ ਜਿਹੀ ਬੜਵਾ ਨਲ ਜਵਾਲਾਮੁਖੀ ਦੀ ਅੱਗ ਬਲਦੀ ਹੈ ਕਿ ਸੈਂਕੜੇ ਪਾਪਾਂ ਦਾ ਜਿਹੜਾ ਪਾਣੀ ਹੈ, ਜਲ ਹੈ, ਉਹਨੂੰ ਸਾੜ ਕੇ ਦਗਦ ਕਰ ਦਿੰਦੀ ਹੈ।
ਤਸਾ ਸਥਿਰ ਹੋਵੇ ਨਿਤ ਗਿਆਨ, ਸ਼੍ਰੀ ਸਤਿਗੁਰ ਤੇ ਸੁਣ ਕਰ ਕਾਨ।
ਕਹਿੰਦੇ ਫਿਰ ਜਦੋਂ ਨਿਧਿਆਸਨ ਕੀਤਾ ਤੇ ਫਿਰ ਨਿਧਿਆਸਨ ਕਰਨ ਤੋਂ ਬਾਅਦ ਮਨ ਟਿਕ ਗਿਆ, ਤੇ ਜਦੋਂ ਮਨ ਸਥਿਰ ਹੋ ਗਿਆ, ਟਿਕ ਗਿਆ, ਫਿਰ ਇਹ ਨਿਤ ਗਿਆਨ ਨੂੰ ਪ੍ਰਾਪਤ ਕਰਨ ਲੱਗਾ, ਔਰ ਗੁਰੂ ਕਾ ਉਪਦੇਸ਼ ਆਪਣੇ ਕੰਨਾਂ ਦੁਆਰਾ ਸੁਣ ਕੇ।
ਉਲਸਾ ਖਿਆ ਕਰ ਜਿਨ ਕੀਨਾ ਨਭ ਸਮ ਸਭ ਮੈਂ ਬ੍ਰਹਮ ਸੋਚੀਨਾ।
ਜਦੋਂ ਮੰਨਣ ਤੋਂ ਬਾਅਦ ਕਮਾਈ ਕੀਤੀ, ਕਮਾਈ ਕਰਕੇ ਮਨ ਟਿਕਿਆ ਤੇ ਗੁਰੂ ਨੇ ਗਿਆਨ ਦਿੱਤਾ, ਤੇ ਗੁਰੂ ਦੇ ਦਿੱਤੇ ਹੋਏ ਗਿਆਨ ਨਾਲ ਫਿਰ ਹਿਰਦੇ ਚ ਸਾਕਸ਼ਾਤਕਾਰ ਹੋਇਆ। ਸਾਕਸ਼ਾਤਕਾਰ ਕਾਹਦਾ? ਬ੍ਰਹਮ ਦਾ, ਪ੍ਰਮਾਤਮਾ ਦਾ। ਇਹ ਜਾਣ ਲਿਆ ਇਹਨੇ ਕਿ ਪ੍ਰਮਾਤਮਾ ਆਕਾਸ਼ ਵਾਂਗੂ ਸਾਰਿਆਂ ਚ ਵਿਆਪਕ ਹੈ, ਜਿਵੇਂ ਆਕਾਸ਼ ਸਾਰੇ ਪਾਸੇ ਵਿਆਪਕ ਹੈ, ਏਦਾਂ ਪਰਮੇਸ਼ਰ ਪ੍ਰਮਾਤਮਾ ਆਕਾਸ਼ ਵਾਂਗ ਸਾਰਿਆਂ ਵਿਚ ਵਿਆਪਕ ਹੈ, ਸਮਾਨ ਵਿਆਪਕ ਹੈ।
ਪ੍ਰਥਮ ਸ਼ਰਮਨ ਤੁਮ ਕਰੋ ਮਨਨ ਬੋਰ ਨਿਧਿ ਆਸਨ ਧਰੋ।
ਮਹਾਰਾਜ ਜੀ ਕਹਿੰਦੇ ਇਸ ਕਰਕੇ ਪਹਿਲਾਂ ਤੁਸੀਂ ਸ਼ਰਵਣ ਕਰੋ, ਸ਼ਰਵਣ ਤੋਂ ਬਾਅਦ ਫਿਰ ਮਨਨ ਕਰੋ, ਮਨਨ ਤੋਂ ਬਾਅਦ ਫਿਰ ਨਿਧਿ ਆਸਨ ਕਰੋ।
ਹੋਰ ਸਾਖਿਆਤਕਾਰ ਹੋਏ ਜਾਏ ਜਨਮ ਮਰਨ ਦੁੱਖ ਅਖਿਲ ਬਿਲਾਏ।
ਤੁਹਾਡੇ ਹਿਰਦੇ ਚ ਫਿਰ ਪ੍ਰਮਾਤਮਾ ਦਾ ਸਾਕਸ਼ਾਤਕਾਰ ਹੋਵੇਗਾ ਤੇ ਤੁਹਾਡਾ ਜਨਮ ਤੇ ਮਰਨ ਮਹਾਰਾਜ ਜੀ ਕਹਿੰਦੇ ਕੱਟਿਆ ਜਾਏਗਾ। ਜਦੋਂ ਬ੍ਰਹਮ ਦਾ ਸਾਕਸ਼ਾਤਕਾਰ ਹੋਵੇਗਾ ਫਿਰ ਜਨਮ ਮਰਨ ਕੱਟਿਆ ਜਾਏਗਾ।
ਜੀਵਨ ਮੁਕਤ ਹੋਏ ਵਿਚਰੈ ਹੋ ਪਰ ਲੋ ਕਾਲ ਕੀ ਅਗਨ ਜਿਮੈ ਹੋ।
ਜੀਵਨ ਮੁਕਤ ਹੋ ਕੇ ਤੁਸੀਂ ਸੰਸਾਰ ਵਿਚ ਵਿਚਰੋਗੇ, ਕਹਿੰਦੇ ਫਿਰ ਤੁਹਾਡੇ ਅੰਦਰ ਇਹੋ ਜਿਹੀ ਅਗਨ ਪੈਦਾ ਹੋਵੇਗੀ ਜਿਹਨੂੰ ਪਰਲੈ ਕਾਲ ਦੀ ਅਗਨੀ ਕਹਿੰਦੇ ਨੇ। ਖਾਲਸਾ ਜੀ, ਸੰਸਾਰ ਜਿਹੜਾ ਕਈ ਵਾਰ ਬਿਨਸਿਆ, ਕਈ ਵਾਰ ਜਲ ਦੀ ਪਰਲੋ ਆਈ, ਪਾਣੀ ਆ ਗਿਆ ਤੇ ਸਾਰਾ ਸੰਸਾਰ ਖਤਮ ਹੋ ਗਿਆ। ਹੁਣ ਕੁਝ ਵਿਡੰਬਨਾ ਐਸੀ ਬਣੀ ਹੋਈ, ਐਸੇ ਆਸਾਰ ਬਣੇ ਹੋਏ ਨੇ ਕਿ ਵਿਸ਼ਵ ਭਰ ਦੇ ਵਿਚ ਪਾਣੀ ਦੀ ਪਰਲੋ ਆਵੇਗੀ, ਪਰ ਕਈ ਵਾਰ ਐਸਾ ਆਸਾਰ ਬਣ ਜਾਂਦਾ ਅਗਨੀ ਦੀ ਪਰਲੋ ਹੁੰਦੀ, ਆਕਾਸ਼ ਵਿਚੋਂ ਵੀ ਅੱਗ ਦੇ ਗੋਲੇ ਡਿੱਗਦੇ ਤੇ ਸਾਰੀ ਧਰਤੀ ਜਿਹੜੀ ਆ ਉਹ ਸੜ ਕੇ ਸਵਾਹ ਹੋ ਜਾਂਦੀ, ਕੱਲੀ ਅੱਗ ਹੀ ਅੱਗ ਰਹਿ ਜਾਂਦੀ, ਬਾਕੀ ਸਭ ਕੁਝ ਖਤਮ ਹੋ ਜਾਂਦਾ। ਉਦੋਂ ਕਹਿੰਦੇ ਨੇ ਪਰਲੈ ਕਾਲ ਦੀ ਅਗਨੀ। ਮਹਾਰਾਜ ਜੀ ਕਹਿੰਦੇ ਜਦੋਂ ਤੁਹਾਡੇ ਅੰਦਰ ਆਤਮਾ ਦਾ ਸਾਕਸ਼ਾਤਕਾਰ ਹੋ ਜਾਏਗਾ, ਬ੍ਰਹਮ ਦਾ ਸਾਕਸ਼ਾਤਕਾਰ ਹੋ ਜਾਏਗਾ, ਫਿਰ ਪਾਤਸ਼ਾਹ ਕਹਿੰਦੇ ਪਰਲੈ ਕਾਲ ਦੀ ਅਗਨੀ ਜਿਹੜੀ ਹੈ ਉਹ ਤੁਹਾਡੇ ਅੰਦਰ ਪ੍ਰਚੰਡ ਹੋਵੇਗੀ।
ਸਰਬ ਭਸਮ ਕਰ ਆਪੇ ਰਹਿ ਬ੍ਰਹਮ ਰੂਪ ਮੈਂ ਇੱਕ ਤਾਲ।
ਜਿਵੇਂ ਪਰਲੈ ਕਾਲ ਦੀ ਅੱਗ ਸਭ ਕੁਝ ਨੂੰ ਭਸਮ ਕਰਕੇ, ਸਭ ਨੂੰ ਸਵਾਹ ਕਰਕੇ ਬਸ ਕੱਲੀ ਅੱਗ ਹੀ ਰਹਿ ਜਾਂਦੀ, ਆਪ ਹੀ ਰਹਿ ਜਾਂਦੀ ਅੱਗ, ਕਹਿੰਦੇ ਇਸੇ ਤਰ੍ਹਾਂ ਜਦੋਂ ਤੁਹਾਡੇ ਅੰਦਰ ਸਾਕਸ਼ਾਤਕਾਰ ਹੋ ਗਿਆ, ਤੁਸੀਂ ਬ੍ਰਹਮ ਰੂਪ ਹੀ ਹੋ ਗਏ, ਬਾਕੀ ਸਭ ਕੁਝ ਤੁਹਾਡੇ ਅੰਦਰੋਂ ਨਸ਼ਟ ਹੋ ਜਾਏਗਾ ਔਰ ਤੁਸੀਂ ਸਿਰਫ ਬ੍ਰਹਮ ਸਰੂਪ ਹੀ ਹੋ ਜਾਓਗੇ। ਅੰਦਰ ਵੀ ਤੁਹਾਨੂੰ ਬ੍ਰਹਮ ਨਜ਼ਰ ਆਵੇਗਾ, ਬਾਹਰ ਵੀ ਬ੍ਰਹਮ ਦਾ ਹੀ ਸਰੂਪ ਨਜ਼ਰ ਆਵੇਗਾ।
ਜੋ ਪਈ ਸ੍ਰੀ ਗੁਰ ਕੋ ਤਾਇਆ ਸਹਾਰੀ ਜਿਸਕੇ ਗਮਨੇ ਸਗਨ ਮਜਾਰੇ।
ਖਾਲਸਾ ਜੀ, ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਤਾਇਆ ਜੀ ਬਾਬਾ ਸਹਾਰੀ ਮੱਲ ਜੀ ਹੋਏ ਨੇ, ਗੁਰੂ ਰਾਮਦਾਸ ਸਾਹਿਬ ਜੀ ਦੇ ਵੱਡੇ ਭਰਾ ਸਨ ਬਾਬਾ ਸਹਾਰੀ ਮੱਲ ਜੀ। ਜਦੋਂ ਬਾਬੇ ਸਹਾਰੀ ਮੱਲ ਦੇ ਪੁੱਤਰ ਦਾ ਵਿਆਹ ਸੀ ਤੇ ਗੁਰੂ ਅਰਜਨ ਸਾਹਿਬ ਜੀ ਉਦੋਂ ਸ਼ਾਦੀ ਤੇ ਵੀ ਗਏ ਸਨ। ਬਾਬਾ ਸਹਾਰੀ ਮੱਲ ਜੀ ਜੋ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਤਾਇਆ ਜੀ ਹਨ।
ਰਾਮਦਾਸ ਸਤਿਗੁਰੂ ਪਛਾਏ ਵਿਆਹ ਭਤੀਜੇ ਜੰਜ ਚੜਾਏ।
ਜਦੋਂ ਗੁਰੂ ਰਾਮਦਾਸ ਸਾਹਿਬ ਜੀ ਦੇ ਭਤੀਜੇ ਦੀ ਸ਼ਾਦੀ ਸੀ, ਜੰਜ ਚੜਨੀ ਸੀ, ਉਦੋਂ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਤਾਇਆ ਸਹਾਰੀ ਮੱਲ ਜੀ ਦੇ ਬੇਨਤੀ ਨੂੰ ਪ੍ਰਵਾਨ ਕਰਕੇ ਮਹਾਰਾਜ ਜੀ ਨੇ ਭੇਜਿਆ ਸੀ ਔਰ ਗੁਰੂ ਅਰਜਨ ਸਾਹਿਬ ਜੀ ਇਹਨਾਂ ਦੇ ਪੁੱਤਰ ਦੀ ਜੰਜ ਚੜੇ ਸਨ।
ਸੋ ਬਹੁ ਬਿਰਧ ਹੋਏ ਕਰ ਆਵਾ ਜੈਤ ਸ਼੍ਰੀ ਜਗ ਦੁਖ ਲਖ ਪਾਵਾ।
ਬਾਬਾ ਸਹਾਰੀ ਮੱਲ ਜੀ ਬਹੁਤ ਜ਼ਿਆਦਾ ਬਜ਼ੁਰਗ ਹੋ ਚੁੱਕੇ ਸੀ, ਬਿਰਧ ਹੋ ਚੁੱਕੇ ਸੀ। ਉਹਨਾਂ ਦੇ ਮਨ ਚ ਵੀ ਇੱਛਾ ਜਾਗੀ ਕਿ ਗੁਰੂ ਅਰਜਨ ਸਾਹਿਬ ਹਜ਼ਾਰਾਂ ਜੀਵਾਂ ਨੂੰ ਉਤਾਰ ਰਹੇ ਨੇ ਤੇ ਮੈਂ ਵੀ ਜਾ ਕੇ ਉਹਨਾਂ ਦੇ ਚਰਨਾਂ ਚ ਬੇਨਤੀ ਕਰਾਂ ਕਿ ਮੇਰੀ ਵੀ ਸ਼੍ਰੇ ਕਰ ਦੇ। ਤੋਂ ਬਾਬਾ ਸਹਾਰੀ ਮੱਲ ਜੀ ਲਾਹੌਰ ਤੋਂ ਚੱਲ ਕੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਆਪਣੀ ਸ਼੍ਰੇ ਵਾਸਤੇ, ਆਪਣੀ ਕਲਿਆਣ ਵਾਸਤੇ ਚੱਲ ਕੇ ਆਏ।
ਮਿਲ ਕਰ ਰਿਹਾ ਸਦਾ ਸਰ ਮਾਈ ਕਰਨ ਸੇਵ ਸਤਿਗੁਰ ਕੀ ਚਾਹੇ।
ਸਤਿਗੁਰਾਂ ਨਾਲ ਮਿਲ ਕੇ ਰਹਿਣ ਲੱਗੇ ਔਰ ਸਤਿਗੁਰਾਂ ਦੀ ਸੇਵਾ ਕਰਨਾ ਚਾਹੁੰਦੇ ਬਾਬਾ ਸਹਾਰੀ ਮੱਲ ਜੀ ਕਿ ਮੈਂ ਗੁਰੂ ਘਰ ਦੀ ਸੇਵਾ ਕਰਾਂ।
ਸਤ ਕਰਨ ਸੇਵ ਸਤਿਗੁਰ ਕੀ ਚਾਈ ਬਦੋ ਜਾਨ ਕਰ ਦੇਤ ਹਟਾਏ ਸਿੱਖਣ ਸੇਵਾ ਕਰੇ ਬਣਾਏ।
ਬਾਬਾ ਸਹਾਰੀ ਮੱਲ ਜੀ ਸੇਵਾ ਕਰਨਾ ਚਾਹੁੰਦੇ ਸੀ ਸਤਿਗੁਰਾਂ ਦੀ, ਪਰ ਸਤਿਗੁਰੂ ਜੀ ਉਹਨਾਂ ਨੂੰ ਵੱਡਾ ਜਾਣ ਕੇ ਕਿ ਬਾਬਾ ਸਹਾਰੀ ਮੱਲ ਜੀ ਤੁਸੀਂ ਸਾਡੇ ਤਾਇਆ ਜੀ, ਉਹ ਤਾਇਆ ਪਿਤਾ ਦਾ ਬਰਾਬਰ ਹੁੰਦਾ, ਪਿਤਾ ਦਾ ਸਰੂਪ ਹੀ ਹੁੰਦਾ, ਤੁਸੀਂ ਨਾ ਇਹ ਸੇਵਾ ਕਰੋ। ਉਹਨਾਂ ਨੂੰ ਵੱਡਾ ਜਾਣ ਕੇ, ਰਿਸ਼ਤੇ ਚ ਵੱਡੇ ਸਨ, ਉਮਰ ਵਿਚ ਵੱਡੇ ਸਨ, ਵੱਡਾ ਜਾਣ ਕੇ ਗੁਰੂ ਅਰਜਨ ਸਾਹਿਬ ਜੀ ਉਹਨਾਂ ਨੂੰ ਰੋਕ ਦਿੰਦੇ ਸੀ ਔਰ ਸਿੱਖਣ ਸੇਵਾ ਕਰਹਿ ਬਣਾਏ, ਪਰ ਫਿਰ ਵੀ ਬਾਬਾ ਸਹਾਰੀ ਮੱਲ ਜੀ ਗੁਰਸਿੱਖਾਂ ਦੀ ਸੇਵਾ ਕਰਦੇ ਸਨ।
ਚਰਨ ਪਖਾਰੇ ਹਾਂਕੇ ਪਾਉਣ,
ਗੁਰਸਿੱਖਾਂ ਦੇ ਚਰਨ ਧੋਣੇ, ਪੱਖਾ ਝੱਲਣ ਦੀ ਸੇਵਾ ਕਰਨੀ,
ਆਸਨ ਮਾਂਜੇ ਜੂਠੇ ਪਾਉਣ,
ਤੇ ਗੁਰੂ ਕੇ ਲੰਗਰਾਂ ਚ ਜਾ ਕੇ ਬਾਬਾ ਸਹਾਰੀ ਮੱਲ ਜੀ ਨੇ ਜੂਠੇ ਬਰਤਨ ਸਿੱਖਾਂ ਦੇ ਸੰਗਤਾਂ ਦੇ ਮਾਂਜਣੇ।
ਭਗਤ ਹਿਰਦੈ ਅਕਰੂਰ ਸਮਾਨਾ, ਜਥਾ ਕ੍ਰਿਸ਼ਨ ਮੈਂ ਨਿਤਿਆ ਥਾਨਾ।
ਖਾਲਸਾ ਜੀ, ਜਿਵੇਂ ਭਗਵਾਨ ਕ੍ਰਿਸ਼ਨ ਜੀ ਦੇ ਰਿਸ਼ਤੇਦਾਰ ਸੰਬੰਧੀ ਅਕਰੂਰ ਜੀ ਹੋਏ ਨੇ, ਅਕਰੂਰ ਜੀ ਸ੍ਰੀ ਕ੍ਰਿਸ਼ਨ ਜੀ ਦੇ ਚਾਚਾ ਜੀ ਸਨ। ਕਹਿੰਦੇ ਜਿਵੇਂ ਭਗਵਾਨ ਕ੍ਰਿਸ਼ਨ ਜੀ ਤੇ ਅਕਰੂਰ ਜੀ ਦਾ ਨਿਸ਼ਚਾ ਸੀ ਨਾ, ਉਹ ਚਾਚੇ ਸਨ ਭਗਵਾਨ ਕ੍ਰਿਸ਼ਨ ਜੀ ਦੇ ਤੇ ਬਾਬਾ ਸਹਾਰੀ ਮੱਲ ਜੀ ਗੁਰੂ ਅਰਜਨ ਸਾਹਿਬ ਜੀ ਦੇ ਤਾਇਆ ਜੀ ਨੇ, ਪਰ ਨਿਸ਼ਚਾ ਗੁਰੂ ਸਾਹਿਬ ਤੇ ਭਗਵਾਨ ਰੂਪ ਕਰਕੇ ਰੱਖਦੇ ਨੇ। ਇਹ ਨਹੀਂ ਸਮਝਦੇ ਕਿ ਮੇਰੇ ਭਤੀਜੇ ਨੇ, ਇਹ ਸਮਝਦੇ ਨੇ ਕਿ ਪਰਮੇਸ਼ਰ ਦਾ ਸਰੂਪ ਨੇ।
ਸ੍ਰੀ ਅਰਜਨ ਕੋ ਮਨ ਜਾਣੈ, ਪ੍ਰਥਮ ਜਨਮ ਕੀ ਗਿਆਤ ਪਛਾਣੈ।
ਗੁਰੂ ਅਰਜਨ ਸਾਹਿਬ ਜੀ ਦੇ ਉੱਤੇ ਪੂਰਾ ਭਰੋਸਾ ਰੱਖਦੇ ਨੇ ਬਾਬਾ ਸਹਾਰੀ ਮੱਲ ਜੀ, ਔਰ ਬਾਬਾ ਸਹਾਰੀ ਮੱਲ ਜੀ ਨੂੰ ਆਪਣੇ ਪੂਰਵਲੇ ਜਨਮ ਦਾ ਵੀ ਗਿਆਨ ਹੈ।
ਇਸ ਵਿਦ ਦੇਖ ਦਇਆ ਕੋ ਠਾਨੀ, ਨਿਪਟ ਹਕਾਰਿਓ ਗੁਰੂ ਬਖਾਨੀ।
ਇਸੇ ਤਰ੍ਹਾਂ ਸਤਿਗੁਰੂ ਜੀ ਨੇ ਬਾਬਾ ਸਹਾਰੀ ਮੱਲ ਜੀ ਦੀ ਘਾਲਣਾ ਸੇਵਾ ਵੇਖੀ ਤੇ ਇਹਨਾਂ ਤੇ ਦਇਆ ਕਰਕੇ ਬਾਬਾ ਸਹਾਰੀ ਮੱਲ ਜੀ ਨੂੰ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਕੋਲ ਬੁਲਾਇਆ।
ਤੁਮ ਹੋ ਬਡੇ ਲਗਤ ਹੋ ਕਾਏ, ਹਮਕੋ ਚਈਤ ਸੇਵ ਕਮਾਏ।
ਕਹਿਣ ਲੱਗੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ, ਕਹਿੰਦੇ ਬਾਬਾ ਜੀ ਤੁਸੀਂ ਵੱਡੇ ਹੋ, ਸਾਡੇ ਤਾਇਆ ਜੀ ਲੱਗਦੇ ਹੋ, ਤੁਸੀਂ ਸਾਡੇ ਤੋਂ ਵੱਡੇ ਹੋ, ਸਾਨੂੰ ਚਾਹੀਦਾ ਕਿ ਅਸੀਂ ਤੁਹਾਡੀ ਸੇਵਾ ਕਰੀਏ, ਤੁਹਾਡੀ ਟਹਿਲ ਕਰੀਏ।
ਸੁਣ ਕਰ ਜੋੜੇ ਅਰਜ ਗੁਜਾਰੀ, ਮੱਚ ਕੱਚ ਬਾਮਨ ਤਨ ਧਾਰੇ।
ਬਾਬਾ ਸਹਾਰੀ ਮੱਲ ਜੀ ਬਿਲ ਬੋਲੇ, ਕਹਿਣ ਲੱਗੇ ਮਹਾਰਾਜ ਪਰਮੇਸ਼ਰ ਨੇ ਅਨੇਕਾਂ ਅਵਤਾਰ ਧਾਰੇ ਨੇ, ਮੱਛ ਅਵਤਾਰ ਧਾਰਿਆ, ਕੱਛ ਅਵਤਾਰ ਧਾਰਨ ਕੀਤਾ, ਬਾਵਨ ਰੂਪ ਧਾਰਨ ਕੀਤਾ ਹੈ।
ਸ੍ਰੀ ਨਰ ਸਿੰਘ ਰਾਮ ਅਵਤਾਰ, ਕਿਸ਼ਨ ਰੂਪ ਪੁਨ ਤੁਮਨੇ ਧਾਰਾ।
ਨਰ ਸਿੰਘ ਦਾ ਅਵਤਾਰ ਸੀ ਜਾਂ ਹੋਰ ਜਿੰਨੇ ਅਵਤਾਰ ਨੇ ਮਹਾਰਾਜ, ਉਹ ਸਾਰੇ ਤੁਹਾਡੇ ਹੀ ਅਵਤਾਰ ਨੇ। ਮਹਾਰਾਜ ਤੁਹਾਡੇ ਹੀ ਅਵਤਾਰ ਨੇ, ਤੁਸੀਂ ਹੀ ਬਾਵਨ ਰੂਪ ਧਾਰਨ ਕੀਤਾ, ਤੁਸੀਂ ਹੀ ਨਰ ਸਿੰਘ ਦਾ ਰੂਪ ਧਾਰਨ ਕੀਤਾ, ਸਾਰੇ ਮਹਾਰਾਜ ਤੁਹਾਡੇ ਹੀ ਅਵਤਾਰ ਨੇ। ਫਿਰ ਤੁਸੀਂ ਹੀ ਦੁਆਪਰ ਯੁਗ ਦੇ ਵਿੱਚ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰ ਸਕੀ, ਦੁਆਪਰ ਦੇ ਵਿੱਚ ਮਹਾਰਾਜ ਤੁਸੀਂ ਹੀ ਭਗਵਾਨ ਕ੍ਰਿਸ਼ਨ ਰੂਪ ਹੋ ਕੇ ਅਵਤਾਰ ਧਾਰਿਆ।
ਇੱਕ ਦਿਨ ਅਰਜਨ ਬਿਨੈ ਸੁਨਾਈ, ਮਮ ਤੁਮ ਨਾਮ ਏਕ ਹੋਏ ਜਾਈ।
ਕਹਿੰਦੇ ਇੱਕ ਦਿਨ ਦੁਆਪਰ ਯੁਗ ਦਾ ਬਚਨ ਹੈ ਕਿ ਭਗਵਾਨ ਕ੍ਰਿਸ਼ਨ ਤੇ ਅਰਜਨ ਦੋਵੇਂ ਮਿੱਤਰ ਸੀ, ਤੇ ਅਰਜਨ ਤੇ ਕ੍ਰਿਸ਼ਨ ਦੋਵਾਂ ਦੀ ਵਾਰਤਾਲਾਪ ਹੋਈ ਤੇ ਅਰਜਨ ਭਗਵਾਨ ਕ੍ਰਿਸ਼ਨ ਨੂੰ ਕਹਿਣ ਲੱਗਾ, ਭਗਵਾਨ ਜੀ ਕਿ ਮੇਰਾ ਤੇ ਤੁਹਾਡਾ ਨਾਂ ਦੋਵਾਂ ਦਾ ਇੱਕ ਹੋ ਸਕਦਾ? ਤੁਹਾਨੂੰ ਕ੍ਰਿਸ਼ਨ ਕਹਿੰਦੇ ਨੇ, ਮੈਨੂੰ ਅਰਜਨ ਕਹਿੰਦੇ ਨੇ, ਤੇ ਮੇਰਾ ਤੇ ਤੁਹਾਡਾ ਨਾਂ ਦੋਵਾਂ ਦਾ ਇੱਕ ਹੋ ਸਕਦਾ ਕਿ ਨਹੀਂ?
ਹੇ ਪ੍ਰਭੂ ਕਬ ਇਮ ਵੀ ਬਨ ਆਵੇ, ਮੋਰ ਨਾਮ ਕਰ ਤੁਮੈ ਬੁਲਾਵੇ।
ਹੇ ਪ੍ਰਭੂ ਜੀ, ਕਦੇ ਐਸਾ ਵੀ ਹੋ ਸਕਦਾ ਕਿ ਮੇਰੇ ਨਾਂ ਨਾਲ ਤੁਹਾਨੂੰ ਬੁਲਾਇਆ ਜਾਵੇ? ਜੇ ਕ੍ਰਿਸ਼ਨ ਨੂੰ ਬੁਲਾਣਾ ਤੇ ਕਹਿਣ ਜੀ ਅਰਜਨ, ਤੇ ਜੇ ਅਰਜਨ ਨੂੰ ਬੁਲਾਣਾ ਤੇ ਆਖਣ ਕ੍ਰਿਸ਼ਨ। ਮਹਾਰਾਜ, ਕਿਉਂਕਿ ਮੈਂ ਤੂੰ ਹੋ ਚੁੱਕਾ ਤੇ ਤੁਸੀਂ ਮੈਂ ਹੋ ਚੁੱਕੇ ਹੋ, ਆਪਾਂ ਚ ਫਰਕ ਨਹੀਂ ਰਿਹਾ, ਦੋਵੇਂ ਇੱਕ ਮਿੱਕ ਹੋ ਗਏ ਹਾਂ। ਤੇ ਮਹਾਰਾਜ, ਕਦੇ ਐਸਾ ਵੀ ਹੋ ਸਕਦਾ ਕਿ ਮੇਰੇ ਨਾਂ ਨਾਲ ਤੁਹਾਨੂੰ ਬੁਲਾਇਆ ਜਾਵੇ, ਮੇਰਾ ਨਾਂ ਲੈ ਕੇ ਤੁਹਾਨੂੰ ਸੰਬੋਧਨ ਕੀਤਾ ਜਾਵੇ?
ਮਨ ਵੀ ਮਿਲਿਓ ਮਿਲ ਤਨ ਰਹਿ।
ਮਹਾਰਾਜ ਜੀ, ਆਪਣਾ ਮਨ ਵੀ ਮਿਲਿਆ ਹੋਇਆ ਤੇ ਮੈਂ ਚਾਹੁੰਦਾ ਆਪਣਾ ਸਰੀਰ ਵੀ ਮਿਲ ਜਾਏ, ਤੇ ਮੇਰਾ ਸਰੀਰ ਵੇਖ ਕੇ ਤੁਹਾਨੂੰ ਕ੍ਰਿਸ਼ਨ ਰੂਪ ਨੂੰ ਵੀ ਅਰਜਨ ਕਹਿ ਕੇ ਬੁਲਾਉਣ।
ਨਾਮ ਭਿੰਨੀ ਸਭ ਜਗ ਰਹਿ ਕਹੈ।
ਤੇ ਮਹਾਰਾਜ ਜੀ, ਪਰ ਹੁਣ ਸਰੀਰਾਂ ਕਰਕੇ ਜਿਹੜਾ ਨਾਂ ਆ ਉਹ ਦੋਵੇਂ ਵੱਖਰੇ ਕਹਿੰਦੇ ਨੇ, ਲੋਕ ਮੈਨੂੰ ਅਰਜਨ ਕਹਿੰਦੇ ਨੇ, ਤੁਹਾਨੂੰ ਕ੍ਰਿਸ਼ਨ ਕਹਿੰਦੇ ਨੇ। ਪਰ ਮਹਾਰਾਜ, ਕਦੇ ਐਸਾ ਵੀ ਹੋਵੇਗਾ ਕਿ ਮੇਰੇ ਨਾਂ ਨਾਲ ਤੁਹਾਨੂੰ ਬੁਲਾਇਆ ਜਾਵੇ?
ਇਹ ਮੇਰੇ ਚਿੱਤ ਚਾਓ ਮਾਮੇ, ਤੁਮ ਹੋ ਅਰਜਨ ਨਾਮ ਬਖਾਨੇ।
ਮਹਾਰਾਜ, ਮੇਰੇ ਮਨ ਵਿੱਚ ਇਹ ਚਾਓ ਹੈ ਕਿ ਤੁਹਾਨੂੰ ਵੀ ਗੁਰੂ ਅਰਜਨ ਸਾਹਿਬ ਤੁਹਾਨੂੰ ਅਰਜਨ ਕਹਿ ਕੇ ਲੋਕ ਬੁਲਾਉਣ, ਅਰਜਨ ਕਹਿ ਕੇ ਤੁਹਾਨੂੰ ਸੰਬੋਧਨ ਕਰਨ।
ਸੁਣ ਰਾਵਰ ਨੇ ਹੋਏ ਪ੍ਰਸੰਨ, ਕਯੋ ਮੋਏ ਤੁਮੈ ਤੂੰ ਭਿੰਨ।
ਉਸ ਵੇਲੇ ਭਗਵਾਨ ਕ੍ਰਿਸ਼ਨ ਜੀ ਨੇ ਅਰਜਨ ਨੂੰ ਕਿਹਾ, ਅਰਜਨ ਤੂੰ ਮੇਰੇ ਤੋਂ ਵੱਖਰਾ ਨਹੀਂ ਹੈ, ਤੂੰ ਮੇਰੇ ਤੋਂ ਭਿੰਨ ਨਹੀਂ ਹੈ।
ਤਵ ਸੰਕਲਪ ਹੋਏ ਹੈ ਸਾਚਾ, ਮੋਏ ਭਾਵਨੀ ਮੈਂ ਨਿਤ ਰਾਚਾ।
ਤੇਰਾ ਜਿਹੜਾ ਇਹ ਸੰਕਲਪ ਹੈ, ਤੇਰਾ ਇਹ ਸੰਕਲਪ ਪੂਰਾ ਹੋਵੇਗਾ, ਕਿਉਂਕਿ ਤੂੰ ਮੇਰੀ ਭਗਤੀ ਚ ਰੰਗਿਆ ਹੋਇਆ, ਤੇ ਭਗਤਾਂ ਦੇ ਮਨ ਦਾ ਸੰਕਲਪ ਪੂਰਾ ਕਰਨਾ ਇਹ ਭਗਵਾਨ ਦਾ ਬਿਰਦ ਹੈ, ਭਗਵਾਨ ਦਾ ਪ੍ਰਣ ਹੈ। ਤੇਰੇ ਮਨ ਦਾ ਇਹ ਜਿਹੜਾ ਸੰਕਲਪ ਹੈ ਜਰੂਰ ਪੂਰਾ ਹੋਵੇਗਾ।
ਕਲੀ ਕਾਲ ਮੈਂ ਜਬ ਤਨ ਧਰੈ, ਅਰਜਨ ਨਾਮ ਹਮਾਰੋ ਪਰੈ।
ਭਗਵਾਨ ਕ੍ਰਿਸ਼ਨ ਜੀ ਨੇ ਉਦੋਂ ਇਹ ਬਚਨ ਕਹੇ, ਤਾਇਆ ਸਹਾਰੀ ਮੱਲ ਜੀ ਕਹਿ ਰਹੇ ਨੇ ਗੁਰੂ ਅਰਜਨ ਸਾਹਿਬ ਨੂੰ, ਉਨ੍ਹਾਂ ਨੇ ਬਚਨ ਕਹੇ ਕਿ ਕਲਯੁਗ ਦੇ ਘੋਰ ਸਮੇਂ ਵਿਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਅਵਤਾਰ ਹੋਵੇਗਾ ਗੁਰੂ ਨਾਨਕ ਸਾਹਿਬ ਦਾ। ਮੈਂ 16 ਕਲਾ ਉਹ ਅਨੰਤ ਕਲਾਵਾਂ ਲੈ ਕੇ ਆਉਣਗੇ, ਤੇ ਆਪ ਪਰਮੇਸ਼ਰ ਨਾਰਾਇਣ ਜਦੋਂ ਮਾਤ ਲੋਕ ਦੀ ਧਰਤੀ ਤੇ ਆਉਣਗੇ, ਪੰਜਵੇਂ ਜਾਮੇ ਚ ਉਹ 13 ਨਾਂ ਆਪਣੇ ਆਪ ਦਾ ਰਖਾਉਣਗੇ, ਤੇ ਗੁਰੂ ਅਰਜਨ ਕਹਿ ਕੇ ਲੋਕ ਉਹਨਾਂ ਨੂੰ ਬੁਲਾਇਆ ਕਰਨਗੇ। ਕਿਉਂਕਿ ਅਰਜਨ ਨੇ ਕਿਹਾ, ਮਹਾਰਾਜ ਮੇਰੇ ਨਾਂ ਨਾਲ ਤੁਹਾਨੂੰ ਬੁਲਾਉਣ ਮੇਰੀ ਇੱਛਾ। ਕਹਿੰਦੇ ਉਦੋਂ 13 ਨਾਂ ਹੀ ਪ੍ਰਚਲਿਤ ਹੋਵੇਗਾ, ਗੁਰੂ ਅਰਜਨ ਕਹਿ ਕੇ ਉਹਨਾਂ ਨੂੰ ਬੁਲਾਇਆ ਜਾਵੇਗਾ।
ਸੋ ਤੂੰ ਪੁਰਖ ਮੈਦ ਮਈਆਂ ਨਾਲਾ ਚਲਤ ਕਰੇ ਇਸ ਠਾਰ।
ਤੁਸੀਂ ਆਪ ਪਰਮੇਸ਼ਵਰ ਹੋ, ਤੁਹਾਡੇ ਬਾਬਤ ਇਸ ਤਰ੍ਹਾਂ ਪਹਿਲੇ ਯੁੱਗਾਂ ਦੇ ਅਵਤਾਰਾਂ ਨੇ ਵੀ ਇਹ ਵਚਨ ਕਹੇ ਨੇ ਕਿ ਤੁਸੀਂ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਪਰਮੇਸ਼ਵਰ ਦਾ ਅਵਤਾਰ ਹੋ, ਵੱਡਿਆਂ ਤੋਂ ਵੱਡੇ ਹੋ। ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਂ ਆਪਣੇ ਹਿਰਦੇ ਵਿੱਚ ਆਪ ਜੀ ਦੀ ਐਸੀ ਭਾਵਨਾ ਧਾਰਨ ਕੀਤੀ ਹੈ, ਤੁਸੀਂ ਨਾਨਾ ਪ੍ਰਕਾਰ ਦੇ ਚਲਤ ਸੰਸਾਰ ਚ ਕਰਦੇ ਹੋ।
ਨਿਜ ਮਾਇਆ ਕਰ ਬੰਚੋ ਨਾਈ, ਆਪਣੀ ਸ਼ਰਧਾ ਦਿਓ ਮਨ ਮਾਈ।
ਮਹਾਰਾਜ, ਆਪਣੀ ਮਾਇਆ ਵਰਤਾ ਕੇ ਮੈਨੂੰ ਨਾ ਠੱਗੋ, ਇਹ ਨਾ ਆਖੋ ਕਿ ਮੈਂ ਤੁਹਾਡਾ ਤਾਇਆ ਲੱਗਦਾ ਰਿਸ਼ਤੇ ਚ। ਮਹਾਰਾਜ, ਇਹ ਤਾਂ ਮਾਇਆ ਨਾ, ਮਾਇਆ ਦੇ ਨਾਂ ਰੱਖੇ ਹੋਏ ਨੇ। ਮਹਾਰਾਜ, ਆਪਣੀ ਮਾਇਆ ਵਰਤਾ ਕੇ ਮੈਨੂੰ ਨਾ ਠੱਗੋ, ਮੇਰੇ ਮਨ ਚ ਆਪਣੇ ਪ੍ਰਤੀ ਨਿਸ਼ਚਾ ਬਣਾਈ ਰੱਖੋ, ਮੈਂ ਤੁਹਾਨੂੰ ਪਰਮੇਸ਼ਰ ਰੂਪ ਕਰਕੇ ਵੇਖਦਾ, ਤੇ ਮੇਰੀ ਇਹ ਭਾਵਨਾ ਕਿ ਮੈਂ ਤੁਹਾਨੂੰ ਪਰਮੇਸ਼ਰ ਦਾ ਰੂਪ ਕਰਕੇ ਹੀ ਵੇਖਾਂ।
ਗੁਰਸਿੱਖੀ ਤੋਂ ਦੀਜੈ ਦਾਨਾ,
ਮਹਾਰਾਜ ਮੈਨੂੰ ਕਿਰਪਾ ਕਰਕੇ ਗੁਰਸਿੱਖੀ ਦਾ ਦਾਨ ਬਖਸ਼ੋ।
ਇਸ ਕੀ ਮਹਿਮਾ ਸਾਹਮਣੇ ਆਨਾ,
ਗੁਰੂ ਕੀ ਸਿੱਖੀ ਦੇ ਬਰਾਬਰ ਤਾਂ ਮਹਾਰਾਜ ਹੋਰ ਕੋਈ ਰਿਸ਼ਤਾ ਹੈ ਹੀ ਨਹੀਂ। ਗੁਰੂ ਤੇ ਸਿੱਖ ਦਾ ਜਿਹੜਾ ਰਿਸ਼ਤਾ ਹੈ, ਦੁਨਿਆਵੀ ਰਿਸ਼ਤੇ ਤਾਂ ਮਹਾਰਾਜ ਇਹ ਤਾਂ ਮਾਇਆ ਦੇ ਬਣਾਏ ਹੋਏ ਨੇ, ਪਰ ਗੁਰੂ ਸਿੱਖ ਦਾ ਰਿਸ਼ਤਾ ਬੜਾ ਗੂੜਾ ਹੈ, ਬੜਾ ਗਹਿਰਾ ਹੈ। ਤੇ ਆਪ ਜੀ ਮੈਨੂੰ ਸਿੱਖੀ ਦਾ ਦਾਨ ਬਖਸ਼ੋ, ਕਿਉਂਕਿ ਸਿੱਖੀ ਦੇ ਬਰਾਬਰ ਹੋਰ ਕੁਝ ਵੀ ਨਹੀਂ।
ਸੁਣ ਪ੍ਰਸੰਨ ਤਬ ਸਾਹਿਬ ਹੋਏ, ਨੀਵੋ ਮਨ ਤਾਇਓ ਕੋ ਜੋਏ।
ਸੁਣ ਕੇ ਗੁਰੂ ਅਰਜਨ ਸਾਹਿਬ ਜੀ ਬੜੇ ਪ੍ਰਸੰਨ ਹੋਏ, ਤੇ ਵੇਖਿਆ ਕਿ ਬਾਬਾ ਸਹਾਰੀ ਮੱਲ ਜੀ, ਤਾਇਆ ਜੀ ਦਾ ਮਨ ਬਹੁਤ ਨੀਵਾਂ ਹੋ ਚੁੱਕਾ, ਇਹਨਾਂ ਨੇ ਆਪਣੇ ਮਨ ਨੂੰ ਬਹੁਤ ਨੀਵਾਂ ਤੇ ਨਿਮਰਤਾ ਸਹਿਤ ਕਰ ਲਿਆ।
ਦੀਨਸ ਬਰ ਸਿੱਖੀ ਤੁਮ ਪਾਵੋ, ਬ੍ਰਹਮ ਗਿਆਨ ਤੇ ਕਸ਼ਟ ਮਿਟਾਓ।
ਮਹਾਰਾਜ ਜੀ ਨੇ ਵਰ ਦਿੱਤਾ, ਤਾਇਆ ਜੀ ਤੁਹਾਨੂੰ ਗੁਰਸਿੱਖੀ ਦਾ ਵਰ ਪ੍ਰਾਪਤ ਹੋਵੇ, ਗੁਰਸਿੱਖੀ ਦਾ ਦਾਨ ਤੁਹਾਨੂੰ ਪ੍ਰਾਪਤ ਹੋਵੇ, ਔਰ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਤੁਹਾਡੇ ਸਾਰੇ ਕਸ਼ਟ ਮਿਟ ਜਾਣ।
ਭਇਓ ਨਿਹਾਲ ਤਬੈ ਸੰਹਾਰੀ, ਗਤ ਪਾਈ ਬ੍ਰਹਮ ਗਿਆਨ ਸੁਖਾਰੇ।
ਸਤਿਗੁਰਾਂ ਦੇ ਬਚਨ ਸੁਣਦਿਆਂ ਪਦਾਇਆ ਸਹਾਰੀ ਮੱਲ ਜੀ ਉਸੇ ਵਕਤ ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਗਏ, ਉਸੇ ਵਕਤ ਅੰਦਰ ਬ੍ਰਹਮ ਗਿਆਨ ਦਾ ਪ੍ਰਗਟਾਵਾ ਹੋ ਗਿਆ, और ब्रह्म ज्ञान दी गत नु प्राप्त करके सुखी हो गए।
यो पई साई दिता चंगी जोए सैदो जात लापुरी सोए।
भाई साई दत्ता जी चंजी जी भाई सैदो जाट जी लाहौर नगर दे रहन वाले सन।
अपर सिख लापुर के सारे श्री गुरु अमर सेव को धारे।
और भी बहुत सारे सिख लाहौर दे रहन वाले जिन्हां ने गुरु अमरदास साहब जी की सेवा की थी। धन गुरु अमरदास साहब जी दे चरणा विच रह के गुरसिखी धारण की है।
प्रसन्न सब ही रीत श्री मुक्ते बोले बिक प्रीत।
जेडे सिख सन उन्हां ने गुरु अमरदास साहब जी नूं सर्व प्रकार करके प्रसन्न कीता जेडे लाहौर दे रहण वाले सी। ते गुरु अमरदास साहब जी जदों बहुत ज्यादा उन्हां ते प्रसन्न होए ते उन्हां दे मन दी प्रीत वेख के गुरसिखां दे मनां दी भावना वेख के गुरु अमरदास साहब जी बोले,
हम प्रसन्न तुम जाचो बरको करो मनोरथ पूरन उर को।
गुरु अमरदास साहब जी ने उन्हां सिखां नूं वचन आखिया, कहण लगे असीं तुहाडे ते बहुत प्रसन्न आ, तुसीं अपने मन च जो कामना है वह वर मंग लो, जो तुहाडे मन दी इच्छा है ਉਹ ਵਰ ਤੁਸੀਂ ਮੰਗ ਲੋ, ਅਸੀਂ ਤੁਹਾਨੂੰ ਵਰ ਦਿਆਂਗੇ, ਤੁਹਾਡੀ ਕਾਮਨਾ ਪੂਰੀ ਕਰਾਂਗੇ।
ਸਭ ਸਿੱਖਣ ਮਿਲ ਭਲੇ ਵਿਚਾਰਾ ਹੱਥ ਜੋੜ ਗੁਰ ਨਿਕਟ ਉਚਾਰਾ।
ਸਾਰੇ ਸਿੱਖਾਂ ਨੇ ਮਨ ਚ ਭਲੀ ਵਿਚਾਰ ਕੀਤੀ ਕਿ ਅੱਜ ਤਾਂ ਸਮਾਂ ਬਣ ਗਿਆ ਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਰਿਝੇ ਨੇ, ਕਹਿੰਦੇ ਜੋ ਵਰ ਮੰਗੋਗੇ ਦਿਆਂਗਾ। ਤੇ ਉਹਨਾਂ ਸਿੱਖਾਂ ਨੇ ਵਿਚਾਰ ਕੀਤੀ ਕਿ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਮਾਂ ਸੀ, ਉਸ ਸਮੇਂ ਦਾ ਇੱਕ ਬਚਨ ਚੇਤੇ ਕਰਕੇ ਬੇਨਤੀ ਕੀਤੀ ਗੁਰੂ ਅਮਰਦਾਸ ਜੀ ਨੂੰ, ਕਹਿਣ ਲੱਗੇ,
ਪ੍ਰਥਮ ਗੁਰੂ ਨਾਨਕਪੁਰ ਆਏ ਪਿਛਿਓ ਕਸਾਬਪੁਰਾ ਸੁਰਸਾਏ।
ਕਹਿਣ ਲੱਗੇ, ਹੇ ਸਤਿਗੁਰੂ ਜੀ, ਸਾਡੇ ਲਾਹੌਰ ਸ਼ਹਿਰ ਵਿੱਚ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ ਨੇ, ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਲਾਹੌਰ ਵਿਚ ਆਏ ਸਨ ਤੇ ਉਥੇ ਕੁਝ ਕਸਾਈ ਗਊਆਂ ਵੱਢ ਰਹੇ ਸੀ ਸ਼ਾਮ ਦੇ ਸਮੇਂ, ਤੇ ਗਊਆਂ ਦੀ ਹੱਤਿਆ ਕਰ ਰਹੇ ਸਨ। ਕਸਾਈਆਂ ਨੂੰ ਵੇਖਿਆ ਗਊਆਂ ਵੱਢਦਿਆਂ, ਤੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਕਸਾਬਪੁਰਿਆਂ ਨੂੰ ਵੇਖਿਆ।
ਲਖਿਓ ਪਾਪ ਹੋਏ ਘੋਰ ਮਾਨਾ ਸ਼ਰਾਪਤ ਕੀਮਤ ਏਵ ਬਖਾਨਾ।
ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਵੇਖਿਆ ਕਿ ਬੜਾ ਵੱਡਾ ਪਾਪ ਹੋ ਰਿਹਾ, ਗਊਆਂ ਦੀ ਹੱਤਿਆ ਕੀਤੀ ਜਾ ਰਹੀ, ਗਊਆਂ ਵੱਢੀਆਂ ਜਾ ਰਹੀਆਂ ਲਾਹੌਰ ਵਰਗੇ ਸ਼ਹਿਰ ਵਿਚ। ਤੇ ਉਸ ਵਕਤ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਲਾਹੌਰ ਸ਼ਹਿਰ ਨੂੰ ਸਰਾਪ ਦਿੱਤਾ, ਤੇ ਸਰਾਪ ਦਿੰਦਿਆਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹੇ,
ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ।
ਮਹਾਰਾਜ ਜੀ ਨੇ ਬਚਨ ਕੀਤਾ, ਲਾਹੌਰ ਸ਼ਹਿਰ ਵਿਚ ਸਵਾ ਪਹਿਰ ਦਿਨ ਰਹਿੰਦਿਆਂ ਜ਼ਹਿਰ ਕਹਿਰ, ਕਹਿੰਦੇ ਜ਼ਹਿਰ ਰੂਪੀ ਕਹਿਰ ਵਰਤਿਆ ਕਰੇਗਾ, ਤੇ ਜਦੋਂ ਸਵਾ ਪਹਿਰ ਰਹਿ ਜਾਇਆ ਕਰੇਗਾ ਉਦੋਂ ਇੱਥੇ ਕਹਿਰ ਵਰਤਿਆ ਕਰੇਗਾ, ਰੋਜ਼ ਕਹਿਰ ਵਰਤਿਆ ਕਰੇਗਾ।
ਜੋ ਪਈ ਤਬ ਕੇ ਪੁਰ ਮੈਂ ਨਰ ਦੁਖ ਪਾਵੈ ਸਵਾ ਪੈਰ ਲਗ ਬਾਦੀ ਉਠਾਵੈ।
ਗੁਰੂ ਅਮਰਦਾਸ ਜੀ ਜਦੋਂ ਦੇ ਗੁਰੂ ਨਾਨਕ ਸਾਹਿਬ ਨੇ ਬਚਨ ਕਹੇ ਨੇ ਉਦੋਂ ਤੋਂ ਲੈ ਕੇ ਅੱਜ ਤੱਕ, ਜਦੋਂ ਸਵਾ ਪੈਰ ਦਿਨ ਰਹਿੰਦਾ ਉਦੋਂ ਲੋਕ ਆਪਸ ਵਿਚ ਝਗੜਨਾ ਸ਼ੁਰੂ ਕਰ ਦਿੰਦੇ, ਲੜਾਈਆਂ ਹੋਣ ਲੱਗ ਪੈਂਦੀਆਂ, ਲੋਕ ਦੁਖੀ ਹੁੰਦੇ ਨੇ, ਆਪਸ ਵਿਚ ਝਗੜਾ ਕਰਨ ਲੱਗ ਪੈਂਦੇ, ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣ ਜਾਂਦੇ ਨੇ।
ਲੜੈ ਪਰਸ ਪਰ ਝਗੜੈ ਮਾਨੀ ਕੇਤਕ ਹੋਏ ਪ੍ਰਾਣ ਲਗ ਹਾਨੀ।
ਜਦੋਂ ਸਵਾ ਪੈਰ ਦਿਨ ਰਹਿੰਦਾ ਉਦੋਂ ਲੋਕ ਮਾਨੀ ਹੋ ਕੇ ਝਗੜਦੇ ਨੇ, ਤੇ ਮਹਾਰਾਜ ਝਗੜਾ ਇੰਨਾ ਜ਼ਿਆਦਾ ਵੱਧ ਜਾਂਦਾ ਵੀ ਕਈ ਵਾਰ ਬੰਦੇ ਵੀ ਮਰ ਚੁੱਕੇ ਨੇ ਝਗੜੇ ਚ, ਕਈ ਬੰਦੇ ਝਗੜਿਆਂ ਵਿਚ ਆਪਣੀਆਂ ਜਾਨਾਂ ਗਵਾ ਚੁੱਕੇ ਨੇ।
ਮਹਾ ਸੰਤਾਪ ਪਾਏ ਨਰ ਰਹਿ।
ਮਹਾਰਾਜ ਬੜਾ ਸੰਤਾਪ ਹੈ, ਬੜਾ ਦੁੱਖ ਹੈ ਲਾਹੌਰ ਸ਼ਹਿਰ ਦੇ ਵਾਸੀਆਂ ਨੂੰ।
ਜ਼ਹਿਰ ਸਮਾਨ ਆਪ ਮੈਂ ਕਹਿ।
ਮਹਾਰਾਜ ਆਪਸ ਵਿਚ ਜ਼ਹਿਰ ਸਮਾਨ ਹੋ ਜਾਂਦੇ ਨੇ, ਜਦੋਂ ਸਵਾ ਪਹਿਰ ਹੁੰਦਾ ਨਾ ਤੇ ਭਾਈ ਭਾਈ ਨੂੰ ਨੀ ਸਮਝਾਉਂਦਾ, ਉਹਨਾਂ ਚ ਜ਼ਹਿਰ ਭਰ ਜਾਂਦਾ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਸਰਾਪ ਹੀ ਐਸਾ ਦਿੱਤਾ ਹੈ।
ਅਬ ਸੋ ਸਰਾਪ ਮਿਟਾਮਨ ਕਰੀਏ ਸਤ ਸੰਗਤ ਇਸ ਸਮੇਂ ਨੇਰੀ
ਹੈ। ਹੁਣ ਉਹ ਜਿਹੜਾ ਸਰਾਪ ਗੁਰੂ ਨਾਨਕ ਸਾਹਿਬ ਨੇ ਦਿੱਤਾ ਸੀ, ਤੁਸੀਂ ਕਿਰਪਾ ਕਰਕੇ ਉਹ ਸਰਾਪ ਤੋਂ ਸਾਨੂੰ ਮੁਕਤ ਕਰੋ, ਕਿਉਂਕਿ ਲਾਹੌਰ ਚ ਤਾਂ ਸਿੱਖ ਵੀ ਰਹਿੰਦੇ ਨੇ, ਮਹਾਰਾਜ ਸਾਡੇ ਤੇ ਤਰਸ ਕਰੋ, ਉਹ ਜਿਹੜਾ ਸਰਾਪ ਹੈ ਉਸ ਸਰਾਪ ਤੋਂ ਸਾਨੂੰ ਮੁਕਤ ਕਰ ਦਿਓ।
ਸ੍ਰੀ ਗੁਰ ਅਮਰ ਸੁਨਤ ਬਚ ਭਾਖਾ ਬਰ ਦੋ ਸਾਧਿਆ ਕਰੀ ਅਗਲਾਖਾ।
ਕੇ ਗੁਰੂ ਅਮਰਦਾਸ ਸਾਹਿਬ ਜੀ ਬੋਲੇ ਕਹਿਣ ਲੱਗੇ ਤਾਂ ਤੁਸੀਂ ਬੜਾ ਕਠਿਨ ਵਰ ਮੰਗ ਲਿਆ, ਇਹ ਤਾਂ ਉਹ ਗੱਲ ਹੋਈ ਗੁਰੂ ਨਾਨਕ ਸਾਹਿਬ ਦੇ ਬਚਨ ਉਲਟਾਉਣ ਵਾਸਤੇ ਤੁਸੀਂ ਕਹਿ ਰਹੇ ਹੋ ਸਾਨੂੰ, ਇਹ ਤਾਂ ਬੜਾ ਦੋ ਸਾਧਿਆ ਵਰ ਤੁਸੀਂ ਸਾਡੇ ਕੋਲੋਂ ਮੰਗ ਲਿਆ ਹੈ।
ਦੋ ਦੇਨ ਕੋ ਪ੍ਰਥਮ ਬਖਾਨਾ ਬੋਲੀ ਬੋਰ ਕਿਰਪਾਲ ਸੁਜਾਨਾ।
ਫਿਰ ਵੀ ਅਸੀਂ ਤੁਹਾਨੂੰ ਪਹਿਲਾਂ ਬਚਨ ਕੀਤਾ ਕਿ ਤੁਹਾਨੂੰ ਵਰ ਦਿਆਂਗੇ, ਇਸ ਕਰਕੇ ਹੁਣ ਸਾਨੂੰ ਆਪਣਾ ਬਚਨ ਪੂਰਾ ਕਰਨਾ ਪੈਣਾ, ਜਿਹੜਾ ਅਸੀਂ ਕੌਲ ਕੀਤਾ ਉਹ ਸਾਨੂੰ ਪੂਰਾ ਕਰਨਾ ਪੈਣਾ। ਇਹ ਕਹਿ ਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਪੰਕਤੀ ਉਚਾਰੀ,
ਲਾਹੌਰ ਸਹਿਰ ਅੰਮ੍ਰਿਤਸਰ ਸ਼ਿਵਤੀ ਦਾ ਘਰ।
ਕਹਿੰਦੇ ਲਾਹੌਰ ਸ਼ਹਿਰ ਦੀ ਹੱਦ ਦੇ ਵਿੱਚ ਅੰਮ੍ਰਿਤਸਰ ਸਾਹਿਬ ਨਗਰ ਹੈ, ਜਿਸ ਅੰਮ੍ਰਿਤਸਰ ਨਗਰ ਦੇ ਵਿੱਚ ਪਰਮੇਸ਼ਰ ਦੀ ਸਿਫਤ ਹੁੰਦੀ ਹੈ, ਉਸ ਪਰਮੇਸ਼ਰ ਦੀ ਸਿਫਤ ਦਾ ਘਰ ਹੈ। ਫਿਰ ਇਹ ਵਰ ਦਿੱਤਾ ਕਿ ਅੰਮ੍ਰਿਤਸਰ ਹੈ ਲਾਹੌਰ ਸ਼ਹਿਰ ਦੀ ਹੱਦ ਵਿੱਚ, ਉਹਦੇ ਵਿੱਚ ਪਰਮੇਸ਼ਰ ਦੀ ਸਿਫਤੀ ਦਾ ਘਰ ਹੈ।
ਇਸ ਲੋਕ ਕਹਿ ਸਰਾਪ ਮਿਟਾਇਓ ਤਬ ਤੇ ਸਭ ਲੋਕਨ ਸੁਖ ਪਾਇਓ।
ਇਹ ਬਚਨ ਕਹਿ ਕੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਉਸ ਸਰਾਪ ਤੋਂ ਸਾਨੂੰ ਮੁਕਤ ਕੀਤਾ। ਇਹ ਬਚਨ ਸਾਰੀ ਕਥਾ ਉਹ ਸਿੱਖ ਜਿਹੜੇ ਲਾਹੌਰ ਤੋਂ ਆਏ ਨੇ ਗੁਰੂ ਅਰਜਨ ਸਾਹਿਬ ਨੂੰ ਸੁਣਾ ਰਹੇ ਨੇ ਕਿ ਗੁਰੂ ਅਮਰਦਾਸ ਜੀ ਨੇ ਸਲੋਕ ਉਚਾਰ ਕੇ ਸਾਡੇ ਉਹਨਾਂ ਸਾਰੇ ਪਾਪਾਂ ਨੂੰ ਸਰਾਪ ਤੋਂ ਮੁਕਤ ਕੀਤਾ, ਉਸ ਦਿਨ ਤੋਂ ਬਾਅਦ ਅਸੀਂ ਸੁੱਖ ਨਾਲ ਰਹਿਣ ਲੱਗੇ ਹਾਂ।
ਤਬ ਸਹਿਦੋ ਅਰਸਾਈ ਦਿੱਤਾ ਸ੍ਰੀ ਅਰਜਨ ਸੋ ਮਿਲੇ ਪਵਿੱਤਰ।
ਭਾਈ ਸਹਿਦੋ ਤੇ ਭਾਈ ਸਾਈ ਦਿੱਤਾ ਜੀ ਜਿਨ੍ਹਾਂ ਨੇ ਗੁਰੂ ਅਮਰਦਾਸ ਜੀ ਕੋਲੋਂ ਵਰ ਲਿਆ ਸੀ, ਇਹ ਗੁਰੂ ਅਰਜਨ ਸਾਹਿਬ ਨੂੰ ਵੀ ਆ ਕੇ ਮਿਲੇ।
ਇਹ ਪ੍ਰਸੰਗ ਕਹਿ ਸਕਲ ਸੁਣਾਇਓ ਲਓ ਪੁਰ ਕੇ ਨਰ ਗਨ ਭਰ ਪਾਇਓ।
ਇਹ ਸਾਰਾ ਪ੍ਰਸੰਗ ਭਾਈ ਸਹਿਦੋ ਤੇ ਸਾਈ ਦਿੱਤਾ ਜੀ ਨੇ ਗੁਰੂ ਅਰਜਨ ਸਾਹਿਬ ਨੂੰ ਸੁਣਾਇਆ ਕਿ ਕਿਵੇਂ ਗੁਰੂ ਅਮਰਦਾਸ ਜੀ ਦੇ ਕੋਲੋਂ ਇਹਨਾਂ ਨੇ ਵਰ ਪ੍ਰਾਪਤ ਕੀਤਾ ਲਾਹੌਰ ਸ਼ਹਿਰ ਦੇ ਨਿਵਾਸੀਆਂ ਨੇ।
ਹਮੇ ਆਏ ਤੁਮਰੀ ਸ਼ਰਨਾਈ ਦਿਓ ਸ਼੍ਰੇ ਉਪਦੇਸ਼ ਬਣਾਈ।
ਕਹਿਣ ਲੱਗੇ ਸਤਿਗੁਰੂ ਜੀ ਅਸੀਂ ਤੁਹਾਡੀ ਸ਼ਰਨਾਈ ਆਏ ਹਾਂ, ਆਪ ਜੀ ਕਿਰਪਾ ਕਰਕੇ ਸਾਨੂੰ ਉਪਦੇਸ਼ ਦਿਓ ਤਾਂ ਜੋ ਸਾਡੀ ਕਲਿਆਣ ਹੋਵੇ।
ਸੁਣ ਸ਼੍ਰੀ ਅਰਜਨ ਤਿੰਨੋ ਉਚਾਰਾ ਨਿਤ ਕੀ ਜੈ ਗੁਰ ਸ਼ਬਦ ਵਿਚਾਰਾ।
ਗੁਰੂ ਅਰਜਨ ਸਾਹਿਬ ਨੇ ਇਹਨਾਂ ਨੂੰ ਉਪਦੇਸ਼ ਦਿੱਤਾ, ਭਾਈ ਸਿੱਖੋ ਰੋਜ਼ ਗੁਰਬਾਣੀ ਦੀ ਵਿਚਾਰ ਕਰਿਆ ਕਰੋ, ਗੁਰੂ ਕਾ ਸ਼ਬਦ ਵਿਚਾਰਿਆ ਕਰੋ।
ਵਾਹੇ ਗੁਰੂ ਕਰ ਗਿਆਨ ਪਛਾਨੋ ਨਿਰਗੁਣ ਸਰਗੁਣ ਇੱਕ ਕਰ ਜਾਨੋ।
ਵਾਹਿਗੁਰੂ ਕਹਿ ਕੇ ਗਿਆਨ ਦੀ ਪਛਾਣ ਕਰੋ ਤੇ ਨਿਰਗੁਣ ਤੇ ਸਰਗੁਣ ਦੋਹਾਂ ਨੂੰ ਇੱਕ ਰੂਪ ਕਰਕੇ ਵੇਖੋ।
ਤੁਮਰੀ ਰਸਨਾ ਤੇ ਜੋ ਸੁਨੇ ਇਸ ਕੋ ਵੀ ਮਨ ਗਵੈ ਸੋ ਗੁਣੈ।
ਕਹਿੰਦੇ ਤੁਹਾਡੀ ਰਸਨਾ ਤੋਂ ਜਿਹੜਾ ਵਾਹਿਗੁਰੂ ਸ਼ਬਦ ਸੁਣੇਗਾ ਉਹਦਾ ਮਨ ਵੀ ਦਰਬ ਜਾਏਗਾ, ਉਹਦਾ ਮਨ ਵੀ ਗੁਣਾਂ ਦੇ ਸਹਿਤ ਹੋ ਜਾਏਗਾ।
ਜਨਮ ਮਰਨ ਮੈਂ ਬੋਰ ਨਾ ਆਵੇ ਭਗਤ ਕਰੋ ਬ੍ਰਹਮ ਗਿਆਨ ਸੋ ਪਾਵੇ।
ਮਹਾਰਾਜ ਕਹਿੰਦੇ ਭਗਤੀ ਕਰੋ ਤੁਹਾਨੂੰ ਬ੍ਰਹਮ ਗਿਆਨ ਪ੍ਰਾਪਤ ਹੋਵੇਗਾ ਔਰ ਮੁੜ ਕੇ ਤੁਸੀਂ ਜਨਮ ਮਰਨ ਚ ਨਹੀਂ ਆਓਗੇ।
ਸੁਣ ਦੋਨੋ ਪਦ ਬੰਧਨ ਕਰੇ ਜਨਮ ਸਫਲ
ਮਹਾਰਾਜ ਜੀ ਦੇ ਬਚਨ ਦੋਵਾਂ ਨੇ ਗੁਰੂ ਚਰਨਾਂ ਤੇ ਵੰਦਨਾ ਕੀਤੀ ਔਰ ਆਪਣਾ ਜਨਮ ਉਸੇ ਘੜੀ ਸਫਲਾ ਜਾਣ ਲਿਆ। ਇਸ ਤਰ੍ਹਾਂ ਸਤਿਗੁਰੂ ਜੀ ਸਿੱਖਾਂ ਦੀ ਕਲਿਆਣ ਕਰ ਰਹੇ ਨੇ। ਹੋਰ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਵਾਹਿਗੁਰੂ 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 ਵਾਹਿਗੁਰੂ।